ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੀ ਹਰ ਰਸ ਚੂਗ ਚੁਗ ਹੈ ਪ੍ਰਭ ਭਾਵੈ ਸਰਵਰ ਮਹੰਸ ਪ੍ਰਾਨ ਪਦ ਪਾਵੈ ਗੁਰਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੀ ਹਰ ਰਸ ਚੂਗ ਚੁਗ ਹੈ ਪ੍ਰਭ ਭਾਵੈ ਸਰਵਰ ਮਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੁੜਾ ਛਪੜੀ ਨਾਈ ਕੀਚਰ ਡੂਬੈ ਮੈਲ ਨਾ ਜਾਈ ਕਿਆ ਬਗ ਬਪੁੜਾ ਛਪੜੀ ਨਾਈ ਕੀਚੜ ਡੂਬੈ ਮੈਲ ਨਾ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਪਤਿਤ ਪਾਵਨ ਭਗਤ ਵਸ਼ਲ ਦੀਨ ਦਿਆਲ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਬਲਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਮਾਵੇਂ ਪ੍ਰਭ ਮੱਥਾ ਦੇ ਮਹਾਂਵਾਕ ਅਨੁਸਾਰ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁੱਖ ਵਾਕ ਬਖਸ਼ਿਸ਼ ਹੋਏ ਹਨ ਅਤੇ ਲੜੀਵਾਰ ਗੁਰਬਾਣੀ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਗੁਰ ਸ਼ਬਦ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ ਸਰਬ ਕਲਾ ਸਮਰੱਥ ਜੋਤ ਸਰੂਪ ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਜੀ ਉਨ੍ਹਾਂ ਦੇ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 685 ਅਤੇ 686 ਤੇ ਸੋਭਨੀਕ ਹਨ, ਕਿਉਂਕਿ ਅਸ਼ਟਪਦੀਆਂ ਹੋਣ ਕਰਕੇ ਸ਼ਬਦ ਦੇ 8 ਪਦੇ ਨੇ। ਇੱਕ ਰਹਾਉ ਵਾਲਾ ਪਦਾ ਹੈ ਜੋ ਸਾਰੇ ਹੀ ਸ਼ਬਦ ਦਾ ਸਾਂਝਾ ਹੈ, ਜਿਸ ਵਿੱਚ ਅੰਤਰੀਵ ਭਾਵ ਹੈ। ਇਹੀ ਕਾਰਨ ਕਿ ਜਿੱਥੇ ਪਹਿਲੇ ਪਦੇ ਤੋਂ ਬਾਅਦ 1 ਨੰਬਰ ਆਇਆ, ਰਹਾਉ ਵਾਲੇ ਬੰਨ ਤੋਂ ਬਾਅਦ ਵੀ ਸਤਿਗੁਰਾਂ ਨੇ 1 ਪਾਇਆ, ਬਾਕੀ ਉਸੇ ਤਰ੍ਹਾਂ 2, 3, 4, 5, 6, 7, 8 ਇਸ ਤਰ੍ਹਾਂ ਨੰਬਰ ਚੱਲਦੇ ਨੇ, ਜਿਹਦਾ ਇਹ ਭਾਵ ਹੈ ਕਿ ਸ਼ਬਦ ਦੀ ਵਿਚਾਰ ਰਹਾਉ ਵਾਲੇ ਬੰਨ ਤੋਂ ਸ਼ੁਰੂ ਕੀਤੀ ਜਾਵੇ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਸ਼ਬਦ ਦਾ ਅੰਤਰੀਵ ਭਾਵ ਕੇਂਦਰੀ ਭਾਵ ਕੀ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਮਨੁੱਖ ਦੀਆਂ ਜੋ ਦੋ ਬਿਰਤੀਆਂ ਹਨ ਉਹਨੂੰ ਹੰਸ ਅਤੇ ਬਗਲੇ ਦੀ ਤਸ਼ਬੀਹ ਦੇ ਕੇ ਨਿਰਣਾ ਕੀਤਾ ਹੈ। ਇਸੇ ਤਰ੍ਹਾਂ ਸੱਚੇ ਸਤਿਗੁਰੂ ਨੂੰ ਇੱਕ ਸਾਗਰ ਦੀ ਤਰ੍ਹਾਂ ਦੱਸਿਆ ਤੇ ਜੇ ਕੋਈ ਸੱਚੇ ਸਤਿਗੁਰੂ ਦਾ ਹੁਕਮ ਮੰਨਣ ਦੀ ਬਜਾਏ ਸਤਿਗੁਰੂ ਨੂੰ ਮੱਥਾ ਟੇਕਣ ਦੀ ਬਜਾਏ ਬਰਾਬਰ ਗੱਦੀ ਲਾ ਕੇ ਦੰਭੀ ਪਖੰਡੀ ਬਣ ਕੇ ਗੁਰੂ ਹੋਣ ਦਾ ਦਾਅਵਾ ਕਰੇ ਉਹਨਾਂ ਨੂੰ ਸਤਿਗੁਰਾਂ ਨੇ ਛੱਪੜ ਟੋਭੇ ਗਿਆ। ਬਹੁਤ ਕੁਝ ਸੰਸਾਰ ਵਿੱਚ ਐਸਾ ਜਿਹੜਾ ਰੂਪ ਰੰਗ ਕਰਕੇ ਆਕਾਰ ਕਰਕੇ ਇੱਕੋ ਜਿਹਾ, ਜਿਵੇਂ ਇੱਕ ਧਰੇਕ ਦੇ ਤਰਕੋਨੇ ਤੇ ਅੰਗੂਰਾਂ ਦਾ ਆਕਾਰ ਤੇ ਰੰਗ ਵੀ ਦੋਵਾਂ ਦਾ ਹਰਾ ਹੈ, ਪਰ ਸਵਾਦ ਕਰਕੇ ਨਿਰਣਾ ਹੁੰਦਾ ਵੀ ਜੇ ਅੰਗੂਰ ਮੂੰਹ ਵਿੱਚ ਪਾਵਾਂਗੇ ਸਵਾਦ ਮਿੱਠਾ ਆਵੇਗਾ, ਤੇ ਜੇ ਕਿਤੇ ਤਰਕੋਨਿਆਂ ਨੂੰ ਅੰਗੂਰ ਸਮਝ ਕੇ ਭੁਲੇਖਾ ਖਾ ਲਿਆ ਤੇ ਕਈ ਵਾਰ ਕੁੜੱਤਣ ਨਾਲ ਮੂੰਹ ਭਰ ਜਾਂਦਾ। ਹੋ ਸਕਦਾ ਪਿੱਤਲ ਦੇ ਗਹਿਣੇ ਸੋਨੇ ਨਾਲੋਂ ਵੀ ਜ਼ਿਆਦਾ ਚਮਕੀਲੇ ਹੋਣ, ਪਰ ਪੰਜਾਬੀ ਦੀ ਕਹਾਵਤ ਹੈ ਕਿ ਹਰ ਚਮਕ ਦੀ ਵਸਤੂ ਸੋਨਾ ਨਹੀਂ ਹੁੰਦੀ। ਇਸੇ ਤਰ੍ਹਾਂ ਕਈ ਵਾਰ ਅਸੀਂ ਵੇਖਦੇ ਹਾਂ ਕਿ ਲੱਸੀ ਦਾ ਰੰਗ ਦੁੱਧ ਨਾਲੋਂ ਵੀ ਜ਼ਿਆਦਾ ਚਿੱਟਾ ਹੁੰਦਾ, ਪਰ ਗੁਣਾ ਕਰਕੇ ਨਿਰਣਾ ਹੁੰਦਾ ਵੀ ਦੁੱਧ ਵਿੱਚ ਤੱਤ ਰੂਪੀ ਮੱਖਣ ਮੌਜੂਦ ਹੈ ਤੇ ਲੱਸੀ ਜਿਹੜੀ ਹੈ ਉਹਨੂੰ ਆਪਾਂ ਫੋਕਟ ਕਹਿੰਦੇ ਹਾਂ। ਇਸੇ ਤਰ੍ਹਾਂ ਸਤਿਗੁਰਾਂ ਨੇ ਹੋਰ ਬਹੁਤ ਸਾਰੀਆਂ ਉਦਾਹਰਨਾਂ ਜਿਵੇਂ ਗੁਰਬਾਣੀ ਵਿੱਚ ਵਰਤੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਜਿਨ੍ਹਾਂ ਦੀਆਂ ਵਾਰਾਂ ਕਵਿਤ ਸਵਈਏ ਗੁਰਬਾਣੀ ਦੀ ਵਿਆਖਿਆ ਹਨ, ਉਨ੍ਹਾਂ ਨੇ ਵੀ ਨਿਰਣਾ ਦਿੱਤਾ ਗੁੱਸਾ ਹੋਏ ਤੁਰਕਾਨੂਆ ਕਿਉਂ ਵੁੜੀਐ ਦਾਖੈ ਅੱਕੈ ਕੇਰੀ ਕਖਰੀ ਕੋਈ ਅੰਬ ਨਾ ਆਖੈ ਗਹਿਣੇ ਜਿਉਂ ਜਰਪੋਸ਼ ਦੇ ਨਾ ਸੋਇਨ ਸਾਖੈ ਧੌਲੇ ਦਿਸ਼ਨ ਸਾਹ ਦੁੱਧ ਗੁਣ ਸਾਧੋਂ ਗਾਖੈ ਤਿਉਂ ਸਾਧ ਅਸਾਧ ਪਰਖੀਐ ਕਰਤੂਤ ਸੁਭਾਖੈ। ਇਸੇ ਤਰ੍ਹਾਂ ਭੇਖ ਕਰਕੇ ਨਹੀਂ ਗੁਣਾ ਕਰਕੇ ਨਿਰਣਾ ਕਰੀਦਾ ਕਿ ਸਿੱਖ ਕੌਣ ਹੈ ਅਸਿੱਖ ਕੌਣ ਹੈ, ਸਾਧ ਕੌਣ ਹੈ ਅਸਾਧ ਕੌਣ ਹੈ, ਅਸਲੀ ਕੌਣ ਹੈ ਨਕਲੀ ਕੌਣ ਹੈ, ਸੰਤ ਕੌਣ ਹੈ ਅਸੰਤ ਕੌਣ ਹੈ। ਗਰੀਬ ਨਵਾਜ ਨੇ ਮਨਮੁੱਖ ਨੂੰ ਬਗਲੇ ਦੇ ਨਾਲ ਤਸ਼ਬੀਹ ਦਿੱਤੀ ਹੈ ਤੇ ਗੁਰਮੁਖਾਂ ਦਾ ਜੀਵਨ ਦੱਸਿਆ ਹੰਸਾਂ ਦੀ ਤਰ੍ਹਾਂ ਤੇ ਨਾਲ ਸਪਸ਼ਟ ਵੀ ਕਰ ਦਿੱਤਾ ਵੀ ਇਹ ਨਿਸ਼ਾਨੀ ਹੈ। ਗੁਰਮੁਖ ਉਹ ਹੈ ਜਿਹੜਾ ਗੁਰੂ ਸਾਗਰ ਕੋਲ ਰਹਿੰਦਾ, ਗੁਰੂ ਸਾਗਰ ਨੂੰ ਛੱਡ ਕੇ ਭੁਲੇਖਾ ਖਾ ਕੇ ਵੀ ਸ਼ਾਇਦ ਕਿਸੇ ਛੋਟੇ ਜੇ ਮਾਨੋ ਛੱਪੜ ਵਿੱਚ ਤਲਾਬ ਵਿੱਚ ਪਾਣੀ ਹੈ, ਸ਼ਾਇਦ ਇਹ ਮਾਨ ਸਰੋਵਰ ਹੋਵੇਗਾ, ਸ਼ਾਇਦ ਇਹ ਸਾਗਰ ਹੋਵੇਗਾ, ਭੁਲੇਖਾ ਖਾ ਕੇ ਉੱਥੇ ਚਲੇ ਜਾਣਾ, ਇਹ ਮਨਮੁੱਖ ਬਗਲਾ ਬਿਰਤੀ ਹੈ। ਸਤਿਗੁਰਾਂ ਦੀ ਬਾਣੀ ਦੇ ਬਚਨ ਨੇ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਹੰਸਾਂ ਵਿੱਚ ਬੈਠਾ ਬੱਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੈ, ਕਿਉਂਕਿ ਉੱਥੇ ਨਿਰਣਾ ਹੁੰਦਾ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਵੇ। ਦੋਵਾਂ ਵਿੱਚ ਫਰਕ ਹੈ, ਹੰਸ ਹੀਰੇ ਮੋਤੀ ਚੁਗਦੇ ਨੇ ਜੋ ਉਨ੍ਹਾਂ ਦੀ ਖੁਰਾਕ ਹੈ, ਤੇ ਬਗਲਾ ਜਿਹੜਾ ਹੈ ਉਹ ਕਈ ਵਾਰ ਵੇਖੋ ਇੱਕ ਪੈਰ ਤੇ ਵੀ ਖੜੋ ਕੇ ਅੱਖਾਂ ਮੀਟ ਕੇ ਸਾਨੂੰ ਇੰਜ ਲੱਗਦਾ ਜਿਵੇਂ ਧਿਆਨ ਧਰਦਾ ਸਮਾਧੀ ਲਾਉਂਦਾ, ਪਰ ਉਹਦਾ ਇਹ ਸਾਰਾ ਕੁਝ ਡੱਡੀਆਂ ਮੱਛੀਆਂ ਤੱਕ ਹੀ ਸੀਮਿਤ ਹੁੰਦਾ। ਗਰੀਬ ਨਵਾਜ ਨੇ ਆਪਣੀ ਸਰੀਰਕ ਹਿਆਤੀ ਵਿੱਚ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਸੱਜਣ ਠੱਗ ਦੀ ਹਵੇਲੀ ਦੇ ਜਾਂਦੇ ਨੇ ਤੇ ਉਹਨੂੰ ਇਹ ਸਮਝਾਉਂਦੇ ਨੇ ਵੀ ਜਿਹੜਾ ਬੰਦਾ ਅੰਦਰੋਂ ਠੱਗ ਤੇ ਬਾਹਰੋਂ ਸੱਜਣ ਹੋਵੇ ਉਹਦੀ ਹਾਲਤ ਬਿਲਕੁਲ ਬਗਲੇ ਵਰਗੀ ਹੈ, ਜਿਵੇਂ ਬਗਲਾ ਬਾਹਰੋਂ ਵੇਖਣ ਨੂੰ ਹੰਸ ਲੱਗਦਾ ਪਰ ਬਿਰਤੀ ਕਰਕੇ ਫਰਕ ਹੈ। ਉੱਥੇ ਬਚਨ ਕਹੇ ਸਨ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਬਨਾਰਸ ਦੀ ਧਰਤੀ ਤੇ ਚਤਰਦਾਸ ਪੰਡਿਤ ਸਰਬ ਸ਼ਕਤੀਮਾਨ ਪਰਮੇਸ਼ਰ ਨੂੰ ਛੱਡ ਕੇ ਅਲਪ ਸ਼ਕਤੀਆਂ ਦੀ ਪੂਜਾ ਕਰ ਰਿਹਾ ਸੀ, ਪੱਥਰ ਨੂੰ ਠਾਕੁਰ ਕਹਿ ਕੇ ਸਾਲਗ੍ਰਾਮ ਕਹਿ ਕੇ ਪੂਜ ਰਿਹਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਆਪਾਂ 550 ਸਾਲਾਂ ਮਨਾਉਣ ਜਾ ਰਹੇ ਹਾਂ, ਉਨ੍ਹਾਂ ਦੇ ਮੁਤਾਬਕ ਜਿਹੜਾ ਅਕਾਲ ਪੁਰਖ ਸਰਬ ਸ਼ਕਤੀਮਾਨ ਦੀ ਪੂਜਾ ਕਰਦਾ ਉਹ ਹੰਸ ਹੈ, ਤੇ ਰੱਬ ਦੀ ਪੂਜਾ ਛੱਡ ਕੇ ਕਿਸੇ ਅਲਪ ਸ਼ਕਤੀ ਦੀ ਕਿਸੇ ਪੱਥਰ ਦੀ ਪੂਜਾ ਕਰਨੀ ਇਹ ਬਗਲਾ ਬਿਰਤੀ ਹੈ। ਉੱਥੇ ਮੇਰੇ ਸਤਿਗੁਰਾਂ ਨੇ ਇਹ ਬਚਨ ਕਹੇ ਸਨ, ਸਾਲ ਗ੍ਰਾਮ ਬਿਪ ਪੂਜ ਮਨਾਵੋ ਸ਼ੁਕਰ ਤੁਲਸੀ ਮਾਲਾ, ਤੇ ਇਹ ਸ਼ਬਦ ਦੇ ਅਖੀਰ ਵਿੱਚ ਸਮਝਾਇਆ ਸੀ ਪੰਡਿਤ ਜੀ, ਜੇ ਕਿਤੇ ਉਸ ਸਰਬ ਸਾਂਝੇ ਰੱਬ ਨਾਲ ਜੁੜ ਕੇ ਉਹਦੀ ਪੂਜਾ ਕਰੋ, ਉਹਦੇ ਅੱਗੇ ਅਰਦਾਸ ਕਰੋ, ਤੇ ਆਹ ਜਿਹੜੀ ਅਲਪ ਸ਼ਕਤੀਆਂ ਦੀ ਪੂਜਾ ਵਾਲੀ ਬਿਰਤੀ, ਬਗਲੇ ਵਾਲੀ ਬਿਰਤੀ ਹੈ, ਇਹ ਹੰਸ ਬਿਰਤੀ ਵਿੱਚ ਤਬਦੀਲ ਹੋ ਸਕਦੀ ਹੈ। ਬਗਲੇ ਤੇ ਫੁਨ ਹੰਸਲਾ ਹੋਵੇ ਜੇ ਤੂੰ ਕਰੈਂ ਦਿਆਲਾ, ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ। ਰਾਮਸਰ ਸਾਹਿਬ ਦੇ ਸਥਾਨ ਤੇ ਭਾਈ ਗੁਰਦਾਸ ਜੀ ਨੂੰ ਜਦੋਂ ਸਿੱਖਾਂ ਪੁੱਛਿਆ ਵੀ ਜੇ ਮੀਣੇ ਕਵਿਤਾਵਾਂ ਉਚਾਰਨ ਕਰਕੇ ਤੇ ਅਖੀਰ ਤੇ ਨਾਨਕ ਨਾਮ ਦੀ ਮੋਹਰ ਲਾਉਣ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਵਿੱਚ ਵੀ ਜਾਂ ਗੁਰੂ ਅਰਜਨ ਦੇਵ ਸਾਹਿਬ ਤੱਕ ਜਦੋਂ ਉਦੋਂ ਬਾਣੀ ਰਾਮਸਰ ਸਾਹਿਬ ਦੇ ਸਥਾਨ ਤੇ ਸਤਿਗੁਰੂ ਜੀ ਲਿਖਵਾ ਰਹੇ ਸਨ, ਉਦੋਂ ਵੀ ਉੱਥੇ ਸ਼ਬਦਾਂ ਦੀ ਸਮਾਪਤੀ ਸਮੇਂ ਨਾਨਕ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ। ਤੇ ਨਿਰਣਾ ਕਿੱਦਾਂ ਹੋਵੇ ਵੀ ਕੱਚੀ ਬਾਣੀ ਤੇ ਸੱਚੀ ਬਾਣੀ ਕਿਹੜੀ ਹੈ? ਭਾਈ ਗੁਰਦਾਸ ਜੀ ਕਹਿੰਦੇ ਜੇ ਤੇ ਹੋਈਏ ਹੰਸ ਤੇ ਸੱਚਮੁੱਚ ਫਿਰ ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰਕੇ ਨਿਰਣਾ ਕਰ ਲਈਦਾ, ਤੇ ਜੇ ਹੋਈਏ ਬਗਲੇ ਤੇ ਫਿਰ ਆਪਾਂ ਗੁਰੂ ਵਿੱਚ ਤੇ ਧੀਰ ਮੱਲੀਆਂ ਵਿੱਚ ਰਾਮ ਰਾਈਆਂ ਵਿੱਚ ਕੋਈ ਅੰਤਰ ਨਹੀਂ ਸਮਝਾਂਗੇ। ਉੱਥੇ ਭਾਈ ਗੁਰਦਾਸ ਜੀ ਨੇ ਸਮਝਾਇਆ ਸੀ, ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਣੈ ਹੰਸ, ਰਾਖੀਐ ਮਲਾਏ ਭਿੰਨ ਭਿੰਨ ਕੈ ਸਰੇਖ ਹੀ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕੀਤੀ ਉੱਥੇ ਵੀ ਨਿਰਣਾ ਦਿੱਤਾ ਸੀ ਵੀ ਜਿਵੇਂ ਹਜ਼ਾਰਾਂ ਬਗਲਿਆਂ ਵਿੱਚ ਹੰਸ ਵੱਖਰਾ ਪਹਿਚਾਨਿਆ ਜਾਂਦਾ, ਇਸੇ ਤਰ੍ਹਾਂ ਮੇਰੇ ਖਾਲਸੇ ਦੀ ਇੱਕ ਵੱਖਰੀ ਪਹਿਚਾਣ ਹੋਵੇਗੀ। ਇਸ ਬਿੱਧ ਕੋ ਅਬ ਪੰਥ ਬਣਾਵੋ, ਸਗਲ ਜਗਤ ਮੈਂ ਬਹੁ ਬਿੱਧ ਤਾਵੋ, ਲਾਖੋਂ ਨਰ ਜਗ ਕੇ ਇੱਕ ਥਾਂ ਤਿੰਨ ਮੈਂ ਮਿਲੇ ਏਕ ਸਿੱਖ ਜਾਏ, ਸਭ ਮੈਂ ਪ੍ਰਥਕ ਪਛਾਣਿਓ ਪਰੈ ਰਲੈ ਨਾ ਕਬਹੂ ਕੈਸਿਓ ਕਰੈ, ਜਥਾ ਬਕਨ ਮੈਂ ਹੰਸ ਨਾ ਛਪੈ, ਗਿਰਜਨ ਬਿਖੈ ਮੋਰ ਜਿਮ ਦਿਪੈ। ਜਿਵੇਂ ਗਿਰਜਾਂ ਦੇ ਵਿੱਚ ਮੋਰ ਦੀ ਵੱਖਰੀ ਪਹਿਚਾਣ ਹੈ, ਬਗਲਿਆਂ ਵਿੱਚ ਹੰਸ ਦੀ ਵੱਖਰੀ ਪਹਿਚਾਣ ਹੈ, ਤਿਮ ਨਾਨਾ ਭੇਖਣ ਕੇ ਮਾਹੇ ਮਮ ਸਿੱਖ ਕੋ ਸਗਲੇ ਪਰਖਾਹੇ, ਇਸੇ ਤਰ੍ਹਾਂ ਹਜ਼ਾਰਾਂ ਭੇਖਾਂ ਦੇ ਵਿੱਚੋਂ ਮੇਰੇ ਸਿੱਖ ਦੀ ਵੱਖਰੀ ਪਹਿਚਾਣ ਹੋਵੇਗੀ, ਕਿਉਂਕਿ ਗੁਰੂ ਕੇ ਸਿੱਖ ਦਾ ਕਿਸੇ ਭੇਖ ਨਾਲ ਕੋਈ ਸੰਬੰਧ ਨਹੀਂ ਹੈ, ਇਹਦਾ ਸਿੱਧਾ ਅਕਾਲ ਪੁਰਖ ਨਾਲ ਸੰਬੰਧ ਹੈ। ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਸਾਹਿਬ ਕਹਿੰਦੇ ਇਹ ਹੰਸ ਬਿਰਤੀ ਹੈ, ਤੇ ਜਦੋਂ ਅਲਪ ਸ਼ਕਤੀਆਂ ਨਾਲ ਜੁੜਾਂਗੇ ਸਮਝ ਲੈਣਾ ਇਹ ਬਗਲਾ ਬਿਰਤੀ ਹੈ। ਪੈਸੇ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਮਝਾਇਆ, ਕਹਿਣ ਲੱਗੇ ਜਿਵੇਂ ਕਿਸੇ ਮਨੁੱਖ ਦੇ ਮਨ ਵਿੱਚ ਸਦਰ ਹੋਵੇ ਕਿ ਮੈਂ ਅੰਬ ਖਾਣਾ ਹੈ, ਤੇ ਉਹਨੂੰ ਕੋਈ ਇਮਲੀ ਦੇ ਕੇ ਕਵੇ ਆਓ ਜੀ ਇਮਲੀ ਖਾ ਲਵੋ, ਇਮਲੀ ਵਿੱਚੋਂ ਅੰਬ ਦਾ ਸਵਾਦ ਆਵੇਗਾ, ਕਹਿਣ ਲੱਗੇ ਕਦੇ ਨਹੀਂ ਆ ਸਕਦਾ। ਜਿਵੇਂ ਕਿਸੇ ਦੇ ਮਨ ਵਿੱਚ ਆਵੇ, ਬੱਚਾ ਕਵੇ ਮੈਂ ਪਿਤਾ ਦੀ ਗੋਦ ਵਿੱਚ ਬੈਠਣਾ, ਤੇ ਉਹਨੂੰ ਕੋਈ ਕਵੇ ਜੀ ਕੋਈ ਗੱਲ ਨਹੀਂ, ਤੇਰਾ ਪਿਤਾ ਵੀ ਪੁਰਸ਼ ਹੈ ਤੇ ਆ ਲਾਗਲੇ ਗੁਆਂਢੀ ਵੀ ਪੁਰਸ਼ ਹੈ, ਆ ਮੈਂ ਤੈਨੂੰ ਕਿਸੇ ਗੁਆਂਢੀ ਦੀ ਪੜੋਸੀ ਦੀ ਗੋਦ ਵਿੱਚ ਬਿਠਾ ਦਵਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਪੜੋਸੀ ਦੀ ਗੋਦ ਵਿੱਚ ਬੈਠ ਕੇ ਬੱਚਾ ਪਿਤਾ ਵਾਲਾ ਆਨੰਦ ਨਹੀਂ ਲੈ ਸਕਦਾ, ਕਿਉਂਕਿ ਲੋਕ ਉਲਾਮੇ ਦੇ ਦੇ ਕੇ ਤਾਨੇ ਦੇ ਦੇ ਕੇ ਉਹਨੂੰ ਮਾਰ ਦੇਣਗੇ, ਸ਼ਰਮਿੰਦਾ ਕਰ ਦੇਣਗੇ, ਜਿਹੜਾ ਪਿਤਾ ਦੀ ਗੋਦ ਛੱਡ ਕੇ ਪੜੋਸੀ ਦੀ ਗੋਦ ਵਿੱਚ ਜਾ ਕੇ ਬਵੇਗਾ। ਭਾਈ ਸਾਹਿਬ ਨੇ ਬਚਨ ਕਹੇ ਜਿਵੇਂ ਇੱਕ ਸਾਗਰ ਦਾ ਖਜ਼ਾਨਾ ਕਿਸੇ ਛੱਪੜ ਵਿੱਚੋਂ ਨਹੀਂ ਮਿਲਦਾ, ਕੋਈ ਦੀਵੇ ਦੀ ਜੋਤ ਸੂਰਜ ਦੀ ਰੋਸ਼ਨੀ ਦੇ ਬਰਾਬਰ ਨਹੀਂ ਹੋ ਸਕਦੀ। ਬੜੀਆਂ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ, ਕਹਿਣ ਲੱਗੇ ਜਿਵੇਂ ਇੱਕ ਜਿਹੜੀ ਵਰਖਾ ਹੈ, ਕੋਈ ਖੂਹ ਦਾ ਪਾਣੀ ਵਰਖਾ ਦੇ ਪਾਣੀ ਦੇ ਤੁਲ ਨਹੀਂ ਹੁੰਦਾ, ਤੇ ਕਦੇ ਵੀ ਪਲਾਹ ਦੀ ਜਿਹੜੀ ਸੁਗੰਧੀ ਹੈ ਉਹ ਚੰਦਨ ਦੇ ਬਰਾਬਰ ਨਹੀਂ ਹੋ ਸਕਦੀ। ਤੁਸੀਂ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ, ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਭਟਕ ਕੇ ਲੱਭ ਕੇ ਵੇਖ ਲਵੋ, ਗੁਰੂ ਵਰਗੀ ਦਿਆਲਤਾ ਕਿਸੇ ਅਲਪ ਸ਼ਕਤੀ ਵਿੱਚੋਂ ਨਹੀਂ ਮਿਲੇਗੀ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ, ਆਮ ਕੀ ਸਦਰ ਕਤ ਮਿਟਤ ਆਮਲੀ ਖਾਏ, ਪਿਤਾ ਕਾ ਪਿਆਰ ਨਾ ਪੜੋਸੀ ਪੈ ਪਾਈਐ, ਸਾਗਰ ਕੀ ਨਿੱਧ ਕਤ ਪਾਈਅਤ ਪੋਖਰ ਸਹਿ। ਪੋਖਰ ਕਹਿੰਦੇ ਨੇ ਛੱਪੜ ਨੂੰ, ਸਾਗਰ ਵਾਲਾ ਖਜ਼ਾਨਾ ਛੱਪੜਾਂ ਵਿੱਚੋਂ ਕਦੋਂ ਮਿਲੇਗਾ। ਸਾਗਰ ਕੀ ਨਿੱਧ ਕਤ ਪਾਈਅਤ ਪੋਖਰ ਸਹਿ, ਦਿਨਕਰ ਸਮ ਦੀਪ ਜੋਤ ਨਾ ਪੁਜਾਈਐ। ਕਹਿਣ ਲੱਗੇ, ਇੰਦਰ ਵਰਖਾ ਸਮਾਨ ਪੁਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ, ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ। ਉਦੈ ਕਹਿੰਦੇ ਸੂਰਜ ਚੜ੍ਹਨਾ, ਅਸਤ ਕਹਿੰਦੇ ਸੂਰਜ ਛਿਪਣਾ। ਖੰਡਾਂ ਬ੍ਰਹਿਮੰਡਾਂ ਵਿੱਚ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਭਟਕ ਕੇ ਵੇਖ ਲਵੋ। ਕਹਿਣ ਲੱਗੇ, ਗੁਰੂ ਵਰਗੀ ਦਿਆਲਤਾ ਕਿਸੇ ਹੋਰ ਵਿੱਚ ਨਹੀਂ। ਤੇ ਜਦੋਂ ਕੋਈ ਗੁਰੂ ਸਾਗਰ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਜਾਂਦਾ, ਸਾਹਿਬ ਕਹਿੰਦੇ ਉਸ ਬਗਲੇ ਵਿਚਾਰੇ ਦੀ ਕੀ ਹਾਲਤ ਹੈ। ਉਹ ਸਾਗਰ ਛੱਡ ਕੇ, ਉਹ ਸਰਵਰ ਛੱਡ ਕੇ ਵੇਖੋ ਛੱਪੜਾਂ ਵਿੱਚ ਨਹਾਉਣ ਚਲਿਆ ਗਿਆ, ਉਹਦਾ ਨਾਤਾ ਕੀ ਕਰੇਗਾ। ਕਿਉਂਕਿ ਉਹ ਤਾਂ ਸਗੋਂ ਹੋਰ ਚਿੱਕੜ ਵਿੱਚ ਲਿਬੜ ਕੇ ਅੱਗੇ ਨਾਲੋਂ ਵੀ ਮੈਲ ਲਵਾ ਆਉਂਦਾ, ਕਿਉਂਕਿ ਉਹ ਸਥਾਨ ਹੈ ਹੀ ਮੈਲੇ। ਕੋਈ ਸੰਸਾਰ ਦੇ ਅੰਦਰ ਇਹ ਦਾਅਵਾ ਕਰੇ ਕਿ ਜਿਸ ਤਰ੍ਹਾਂ ਦਾ ਪਾਣੀ ਸ਼ਾਇਦ ਕਿਸੇ ਸਾਗਰ ਵਿੱਚ ਹੈ, ਇਸ ਤਰ੍ਹਾਂ ਦਾ ਪਾਣੀ ਛੱਪੜਾਂ ਵਿੱਚ ਹੋਵੇਗਾ। ਸਤਿਗੁਰਾਂ ਨੇ ਇੱਕ ਮੱਛੀ ਨੂੰ ਸਮਝਾਉਣ ਦਾ ਬੜਾ ਸੋਹਣਾ ਤਰੀਕਾ ਗੁਰਬਾਣੀ ਦੇ ਵਿੱਚ ਵਰਤਿਆ ਤਾਂ ਕਿ ਅਸੀਂ ਸਾਰੇ ਸਮਝ ਸਕੀਏ। ਕਹਿਣ ਲੱਗੇ, ਮਛਲੀ ਨੇ ਇਹ ਸੋਚਿਆ ਵੀ ਮੈਂ ਪਾਣੀ ਵਿੱਚ ਹੀ ਰਹਿਣਾ, ਉਹ ਬਹੁਤਾ ਪਾਣੀ ਛੱਡ ਕੇ ਥੋੜੇ ਪਾਣੀ ਵਿੱਚ ਚਲੀ ਗਈ। ਸ਼ਿਕਾਰੀ ਆਇਆ, ਉਹਨੇ ਜਾਲ ਪਾ ਲਿਆ। ਜੇ ਕਿਤੇ ਡੂੰਘੇ ਪਾਣੀ ਵਿੱਚ ਹੁੰਦੀ ਤੇ ਸ਼ਿਕਾਰੀ ਦੇ ਜਾਲ ਦਾ ਉਹਦੇ ਤੇ ਅਸਰ ਨਹੀਂ ਸੀ ਹੋਣਾ। ਫਿਰ ਉਹਨੇ ਸੋਚਿਆ ਵੀ ਹੁਣ ਮੈਂ ਛੱਪੜ ਛੱਡ ਕੇ, ਥੋੜਾ ਪਾਣੀ ਛੱਡ ਕੇ ਆਪਣੇ ਸਮੁੰਦਰ ਕੋਲ ਜਾਵਾਂਗੀ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਥੋੜੈ ਜਲ ਮਾਛਲੀ, ਝੀਵਰ ਮੇਲਿਓ ਜਾਲ, ਇਤ ਟੋਗਨੈ ਨਾ ਛੂਟਸੈ, ਫਿਰ ਕਰ ਸਮੁੰਦ ਸੰਭਾਲ। ਕਬੀਰ ਸਮੁੰਦ ਨਾ ਛੋਡੀਐ, ਜਉ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਸੋਏ। ਕਹਿਣ ਲੱਗੇ, ਸਾਗਰ ਕੋਲ ਰਹੋ, ਸਾਗਰ ਛੱਡ ਕੇ ਜੇ ਕਿਤੇ ਡੇਰਿਆਂ ਰੂਪੀ ਛੱਪੜਾਂ ਤੇ ਜਾਣ ਲੱਗ ਪਏ, ਕਿਸੇ ਨੇ ਚੰਗਾ ਨਹੀਂ ਕਹਿਣਾ। ਰਹਾਓ ਵਾਲੇ ਬੰਦ ਦੇ ਸਤਿਗੁਰੂ ਜੀ ਵੀ ਉਹਨੂੰ ਚੰਗਾ ਨਹੀਂ ਕਹਿ ਰਹੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਸਾਹਿਬ ਕਿਰਪਾ ਕਰ ਰਹੇ ਨੇ, ਕਿਆ ਬਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ ਰਹਾਓ। ਕੀ ਵਿਚਾਰਾ ਬਗਲਾ ਛੱਪੜਾਂ ਵਿੱਚ ਨਹਾਉਣ ਤੁਰ ਪਿਆ ਸਾਗਰ ਛੱਡ ਕੇ, ਕਿਉਂਕਿ ਉੱਥੇ ਜਾ ਕੇ ਉਹ ਕਰੇਗਾ ਕੀ, ਚਿੱਕੜ ਵਿੱਚ ਡੁੱਬੇਗਾ ਤੇ ਉਹਦੀ ਮੈਲ ਕਦੇ ਉਤਰੇਗੀ ਨਹੀਂ। ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਓ ਆਰੰਭ ਤੋਂ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਗੁਰ ਸ਼ਬਦ ਧਨਾਸਰੀ ਰਾਗ ਵਿੱਚ, ਜਿਸ ਨੂੰ ਦੂਸਰੇ ਘਰ ਵਿੱਚ ਸਤਿਗੁਰਾਂ ਨੇ ਗਾਉਣ ਦੀ ਪ੍ਰੇਰਨਾ ਕੀਤੀ ਹੈ। ਅਸ਼ਟਪਦੀਆਂ ਦਾ ਅਰਥ ਹੈ ਇੱਥੋਂ ਹੁਣ ਸ਼ਬਦ ਅੱਠਾਂ ਪਦਾਂ ਵਾਲੇ ਜਿਹੜੇ ਨੇ ਸ਼ੁਰੂ ਹੋ ਰਹੇ ਨੇ। ਇਹ ਪਹਿਲਾ ਸ਼ਬਦ ਹੈ ਜਿਹੜਾ ਅਸ਼ਟਪਦੀ ਹੈ, ਤੇ ਸਾਰੀਆਂ ਅੱਗੇ ਫਿਰ ਅਸ਼ਟਪਦੀਆਂ ਆਉਣਗੀਆਂ। ਅਸ਼ਟਪਦੀਆਂ ਦਾ ਭਾਵ ਹੈ ਅੱਗੇ ਹੁਣ ਅੱਠਾਂ ਪਦਾਂ ਵਾਲੇ ਸ਼ਬਦ ਜਿਹੜੇ ਨੇ ਸ਼ੁਰੂ ਹੋ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗਰੀਬ ਨਵਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪਣੇ ਇਸ਼ਟ ਦੇਵ ਦਾ ਮੰਗਲ ਕੀਤਾ ਕਿ ਉਹ ਪਰਮਾਤਮਾ ਇੱਕ ਹੈ ਤੇ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਰਬ ਦਾ ਪ੍ਰਕਾਸ਼ਕ ਭਾਵ ਹਰ ਥਾਂ ਤੇ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ, ਉਹ ਸੱਤ ਸਰੂਪ ਹੈ, ਇਸ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ।
ਸਾਗਰ ਰਤਨੀ ਭਰ ਪੂਰੇ।
ਇਹ ਭਾਈ ਜਿਹੜਾ ਗੁਰੂ ਸਾਗਰ ਹੈ ਨਾ, ਉਹ ਉਪਦੇਸ਼ ਰੂਪੀ ਅਨਮੋਲ ਰਤਨਾਂ ਨਾਲ ਨੱਕੋ ਨੱਕ ਭਰਿਆ ਪਿਆ। ਕਿਤੇ ਗੁਰੂ ਸਾਗਰ ਨੂੰ ਛੱਡ ਕੇ ਡੇਰਿਆਂ ਵੱਲ ਨਾ ਤੁਰ ਪਿਓ, ਕਿਉਂਕਿ ਡੇਰੇ ਜਿਹੜੇ ਨੇ ਉਹ ਛੱਪੜਾਂ ਦੀ ਤਰ੍ਹਾਂ ਨੇ, ਤੇ ਜਿਵੇਂ ਛੱਪੜ ਦੇ ਵਿੱਚ ਹੀਰੇ ਮੋਤੀ ਨਹੀਂ ਹੁੰਦੇ, ਛੱਪੜਾਂ ਦੇ ਵਿੱਚ ਖਾਸ ਕਰਕੇ ਚਿੱਕੜ ਹੁੰਦਾ, ਤੇ ਉਹਨਾਂ ਚਿੱਕੜਾਂ ਵਿੱਚੋਂ ਤੁਹਾਨੂੰ ਹੀਰੇ ਰਤਨ ਨਹੀਂ ਲੱਭਣਗੇ। ਗੁਰੂ ਸਾਗਰ ਕੋਲ ਰਹੋ, ਗੁਰੂ ਸਾਗਰ ਸੱਚਮੁੱਚ ਕੀਮਤੀ ਰਤਨਾਂ ਨਾਲ ਭਰਿਆ ਪਿਆ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਸਾਹਿਬ ਕਹਿੰਦੇ ਅਸਲ ਵਿੱਚ ਗੁਰੂ ਹੈ ਹੀ, ਕੀਮਤੀ ਰਤਨ ਤੇ ਕੀਮਤੀ ਲਾਲਾਂ ਦਾ ਸੰਗ੍ਰਹਿ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਅਨਮੋਲ ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਰੂਪੀ ਰਤਨਾਂ ਨਾਲ ਗੁਰੂ ਸਾਗਰ ਨੱਕੋ ਨੱਕ ਭਰਿਆ ਪਿਆ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਪ੍ਰਭੂ ਦੇ ਸੰਤ ਜਨ ਜਿਹੜੇ ਨੇ ਉਹ ਇਵੇਂ ਜਿਵੇਂ ਹੰਸ ਮੋਤੀ ਚੁਗਦੇ ਨੇ ਮਾਨ ਸਰੋਵਰ ਦੇ ਵਿੱਚੋਂ ਤੇ ਗੁਰੂ ਸਾਗਰ ਦੇ ਵਿੱਚੋਂ ਪ੍ਰਭੂ ਪਿਆਰੇ ਸੰਤ ਜਨ ਜਿਹੜੇ ਨੇ ਉਹ ਨਾਮ ਰੂਪੀ ਅੰਮ੍ਰਿਤ ਦਾ ਚੋਗਾ ਚੁਗਦੇ ਹਨ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਸਤਿਗੁਰਾਂ ਸਪਸ਼ਟ ਵੀ ਕੀਤਾ ਵੀ ਫਿਰ ਉਹ ਗੁਰੂ ਤੋਂ ਦੂਰ ਨਹੀਂ ਜਾਂਦੇ ਕਿਉਂਕਿ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਉਹ ਕੀ ਕਰਦੇ ਨੇ? ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਉਹ ਜਦੋਂ ਹਰੀ ਨਾਮ ਰਸ ਦਾ ਚੋਗ ਚੁਗਦੇ ਨੇ ਤੇ ਪ੍ਰਭੂ ਨੂੰ ਭਾਉਂਦੇ ਨੇ ਫਿਰ ਪ੍ਰਭੂ ਦੀ ਮਿਹਰ ਦੇ ਨਦਰੇ ਕਰਮ ਦੇ ਉਹ ਪਾਤਰ ਬਣਦੇ ਹਨ। ਜਿਵੇਂ ਜਿਵੇਂ ਮਾਲਕ ਦੀ ਉਨ੍ਹਾਂ ਤੇ ਮਿਹਰ ਹੁੰਦੀ ਹੈ ਤੇਵੇਂ ਤੇਵੇਂ ਉਹ ਗੁਰੂ ਸਾਗਰ ਵਿੱਚੋਂ ਹਰੀ ਨਾਮ ਰਸ ਦਾ ਚੋਗ ਚੁਗਦੇ ਹਨ।
ਸਰਵਰ ਮਹਿਹੰਸ ਪ੍ਰਾਣ ਪਤ ਪਾਵੈ।
ਇਵੇਂ ਗੁਰੂ ਸਾਗਰ ਵਿੱਚੋਂ ਹੀ ਜਿਹੜਾ ਹੰਸ ਰੂਪੀ ਸਿੱਖ ਹੈ ਨਾ ਉਹ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਕੋਈ ਕਰੋੜਪਤੀ ਕੋਈ ਕੁਲਪਤੀ ਕੋਈ ਰਾਸ਼ਟਰਪਤੀ ਕੋਈ ਸੈਨਾਪਤੀ ਪਰ ਪ੍ਰਾਣਪਤੀ ਇੱਕੋ ਹੀ ਹੈ। ਜੇ ਕੋਈ ਕਰੋੜਪਤੀ ਹੈ ਤੇ ਉਹਦਾ ਪ੍ਰਾਣਪਤੀ ਵੀ ਪਰਮਾਤਮਾ, ਜੇ ਕੋਈ ਕੁਲਪਤੀ ਹੈ ਤੇ ਉਹਦਾ ਵੀ ਪ੍ਰਾਣਪਤੀ ਪਰਮਾਤਮਾ, ਜੇ ਕੋਈ ਰਾਸ਼ਟਰਪਤੀ ਹੈ ਤੇ ਉਹਦਾ ਵੀ ਪ੍ਰਾਣਪਤੀ ਪਰਮਾਤਮਾ, ਜੇ ਕੋਈ ਸੈਨਾਪਤੀ ਹੈ ਤੇ ਉਹਦਾ ਵੀ ਪਰਮਾਤਮਾ ਹੀ ਪ੍ਰਾਣਪਤੀ ਹੈ। ਕਿਉਂਕਿ ਅੱਤ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿਤਾਵੈ। ਜੇ ਕੋਈ ਬਹੁਤ ਵੱਡਾ ਸੂਰਮਾ ਕਵੇ ਮੈਂ ਸੈਨਾਪਤੀ ਹਾਂ ਤੇ ਜੇ ਪ੍ਰਮਾਤਮਾ ਉਹਦੇ ਵਿੱਚੋਂ ਸੱਤਿਆ ਹੀ ਖਿੱਚ ਲਵੇ ਉਹਨੂੰ ਸ਼ਕਤੀ ਨਾ ਦੇਵੇ ਤੇ ਉਹਦੀ ਮਾਨੋ ਸੂਰਮਤਾ ਹੀ ਕੀ ਕਰ ਸਕਦੀ ਹੈ। ਭਾਵ ਹਰ ਇੱਕ ਦਾ ਪ੍ਰਾਣਪਤੀ ਜਿਹੜਾ ਹੈ ਉਹ ਮਾਲਕ ਹੈ ਤੇ ਸਾਹਿਬ ਕਹਿੰਦੇ ਜਿਹੜੇ ਗੁਰੂ ਸਾਗਰ ਵਿੱਚ ਟਿਕੇ ਰਹਿੰਦੇ ਨੇ ਨਾ ਉਹ ਫਿਰ ਪ੍ਰਾਣਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ।
ਭਗ ਬਪੋੜਾ ਛਪੜੇ ਨਾਏ।
ਇਹ ਮਨਮੁੱਖ ਵਿਚਾਰਾ ਬਗਲਾ ਕਿੱਧਰ ਤੁਰ ਪਿਆ? ਸਤਿਗੁਰੂ ਸਾਗਰ ਨੂੰ ਛੱਡ ਕੇ ਛਪੜੀ ਵਿੱਚ ਨਹਾਉਣ ਤੁਰ ਪਿਆ। ਭਾਵ ਗੁਰੂ ਸਾਗਰ ਨੂੰ ਛੱਡ ਕੇ ਵੇਖੋ ਉਹਨਾਂ ਸਥਾਨਾਂ ਵੱਲ ਤੁਰ ਪਿਆ ਜਿੱਥੇ ਬਿਲਕੁਲ ਪਖੰਡਵਾਦ ਹੈ। ਸਾਹਿਬ ਕਹਿਣ ਲੱਗੇ ਜਿੱਥੇ ਦੰਭ ਹੈ ਉਧਰ ਜਦੋਂ ਤੁਰੇਗਾ ਤੇ ਉਹ ਵਿਚਾਰਾ ਬਗਲਾ ਉਹਨਾਂ ਛੱਪੜਾਂ ਵਿੱਚ ਨਹਾ ਕੇ ਕੀ ਕਰੇਗਾ?
ਚਿੱਕੜ ਡੁੱਬੇ ਮੈਲ ਨਾ ਜਾਏ।
ਉਹਦਾ ਫਿਰ ਕਹਿਣ ਲੱਗੇ ਜਦੋਂ ਚਿੱਕੜ ਵਿੱਚ ਡੁੱਬੇਗਾ ਤੇ ਉਹਦੀ ਮੈਲ ਨਹੀਂ ਉਤਰੇਗੀ ਸਗੋਂ ਹੋਰ ਵੀ ਅੱਗੇ ਨਾਲੋਂ ਉਹਦਾ ਜੀਵਨ ਮੈਲਾ ਹੋ ਜਾਵੇਗਾ। ਰਹਾਓ ਦਾ ਭਾਵ ਹੈ ਕਿ ਸਤਿਗੁਰੂ ਗਰੀਬ ਨਿਵਾਜ ਨੇ ਪਹਿਲੇ ਪਦੇ ਤੋਂ ਬਾਅਦ ਇਹ ਪਦਾ ਜਿਹੜਾ ਹੈ ਇਹ ਰਹਾਓ ਤੇ ਕੇਂਦਰਿਤ ਕੀਤਾ ਜਿਹਦਾ ਭਾਵ ਹੈ ਠਹਿਰਾਓ। ਭਾਵ ਇਨ੍ਹਾਂ ਪਾਵਨ ਤੁਕਾਂ ਦੇ ਵਿੱਚ ਸ਼ਬਦ ਦਾ ਮੇਨ ਆਈਡੀਆ ਸੈਂਟਰ ਆਈਡੀਆ ਅੰਤਰੀਵ ਭਾਵ ਹੈ।
ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜਾ ਹੰਸ ਬਿਰਥੀ ਵਾਲਾ ਗੁਰਮੁਖ ਹੈ ਨਾ ਉਹ ਆਪਣੇ ਜੀਵਨ ਸਫ਼ਰ ਦੇ ਵਿੱਚ ਬੜੇ ਚੁਣ ਚੁਣ ਕੇ ਪੈਰ ਰੱਖਦਾ, ਭਾਵ ਵੇਖ ਵੇਖ ਕੇ ਤੁਰਦਾ, ਕਿਉਂਕਿ ਉਹਦੇ ਜੀਵਨ ਵਿੱਚ ਇੱਕ ਵਿਚਾਰ ਹੋਵੇਗੀ, ਉਹ ਵਿਚਾਰ ਗੁਰੂ ਦੀ ਵੀ ਕਿੱਧਰ ਤੁਰਨਾ ਕਿੱਧਰ ਨਹੀਂ ਤੁਰਨਾ ਉਹਨੂੰ ਸਮਝ ਆ ਜਾਂਦੀ ਹੈ। ਚਰਨ ਚਲੋ ਮਾਰਗ ਗੋਬਿੰਦ, ਉਹ ਫਿਰ ਪਰਮੇਸ਼ਰ ਦੇ ਮਾਰਗ ਵਾਲੇ ਪਾਸੇ ਆਪਣੇ ਪੈਰਾਂ ਨੂੰ ਤੋਰਦਾ ਤੇ ਬੜਾ ਸੋਝੀ ਦੇ ਨਾਲ ਜਿਵੇਂ ਆਪਾਂ ਕਹਿੰਦੇ ਫੂਕ ਫੂਕ ਕੇ ਪੈਰ ਰੱਖਦਾ, ਬੜਾ ਸੋਚ ਸੋਚ ਕੇ ਵਿਚਾਰ ਵਿਚਾਰ ਕੇ ਤੁਰਦਾ ਹੈ।
ਛੋੜ ਭਏ ਨਿਰੰਕਾਰੇ,
ਉਹ ਆਪਣੀ ਜ਼ਿੰਦਗੀ ਵਿੱਚੋਂ ਦੁਚਿੱਤਾਪਨ ਕਨਫਿਊਜ਼ਨ, ਦੂਜਾ ਭਾਵ ਕਿ ਇੱਕ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਵੀ ਹੋ ਸਕਦਾ, ਇਹ ਖਿਆਲ ਛੱਡ ਕੇ ਡੁੱਬਦਾ ਛੋੜ ਭਏ ਨਿਰੰਕਾਰੀ, ਇੱਕ ਰੱਬ ਵਾਲੇ ਹੋ ਜਾਂਦੇ ਨੇ। ਇੱਕ ਰੱਬ ਤੋਂ ਬਿਨਾਂ ਕਦੇ ਦੂਜੇ ਨੂੰ ਰੱਬ ਨਹੀਂ ਮੰਨਦੇ, ਕਿਉਂਕਿ ਦੂਜੀ ਛੋੜ ਕੁਆਟੜੀ। ਜੇ ਤੇ ਸੱਚੇ ਮਾਰਗ ਤੇ ਚੱਲਾਂਗੇ, ਰੱਬ ਵਾਲੇ ਮਾਰਗ ਤੇ ਚੱਲਾਂਗੇ ਤੇ ਇਹ ਸੋਹਣਾ ਵਾਟ ਸੋਹਣਾ ਰਸਤਾ ਹੈ, ਚਰਨ ਚੱਲੋ ਮਾਰਗ ਗੋਬਿੰਦ। ਤੇ ਜੇ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਵੱਲ ਤੁਰਾਂਗੇ ਤੇ ਉਹ ਕੁਵਾਟੜੀ ਭੈੜਾ ਮਾਰਗ। ਦੂਜੀ ਛੋੜ ਕੁਵਾਟੜੀ, ਇੱਕ ਸੂਚਿਤ ਲਾਏ ਦੂਜਾ ਭਾਵੀ ਨਾਨਕਾ ਵਹਿਣ ਲੁਡੰਦੜੀ ਜਾਏ। ਸਾਹਿਬ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ। ਉਹ ਦਿਵਦਾ ਛੱਡ ਕੇ ਇੱਕ ਰੱਬ ਵਾਲੇ ਪਾਸੇ ਹੋ ਜਾਂਦੇ ਹਨ।
ਪਦਾਰਥ ਹਰ ਰਸ ਚਾਖੇ,
ਉਹਨਾਂ ਨੂੰ ਫਿਰ ਜਦੋਂ ਹਰੀ ਨਾਮ ਰਸ ਦਾ ਚੋਗਾ ਚੁਗਦੇ ਨੇ ਇਹ ਰਸ ਚੱਖ ਕੇ ਉਹਨਾਂ ਨੂੰ ਉਹ ਪਦਾਰਥ ਪ੍ਰਾਪਤ ਹੋ ਜਾਂਦਾ ਜਿਹੜਾ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਮੁਕਤ ਪਦਾਰਥ ਜਿਹਨੂੰ ਕਿਹਾ ਹੈ।
ਆਵਣ ਜਾਣ ਰਹੇ ਗੁਰ ਰਾਖੇ,
ਹੁਣ ਜਿਨ੍ਹਾਂ ਦਾ ਗੁਰੂ ਰੱਖਣ ਵਾਲਾ ਹੋਵੇ ਉਹਨਾਂ ਦਾ ਫਿਰ ਆਵਾਗਮਨ ਮਿਟ ਜਾਂਦਾ, ਕਿਉਂਕਿ ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਉਹ ਸੱਚਮੁੱਚ ਬਚ ਜਾਂਦੇ ਨੇ ਆਵਾਗਮਨ ਤੋਂ, ਬਾਰ ਬਾਰ ਭਟਕਣਾ ਤੋਂ।
ਹੰਸਾ ਛੋੜ ਨਾ ਜਾਏ,
ਹੰਸ ਜਿਹੜਾ ਹੈ ਉਹ ਕਦੇ ਵੀ ਸਰਵਰ ਨੂੰ ਭਾਵ ਸਾਗਰ ਨੂੰ ਛੱਡ ਕੇ ਨਹੀਂ ਜਾਂਦਾ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰਭੂ ਦੀ ਪ੍ਰੇਮਾ ਭਗਤੀ ਦੇ ਜੁੜ ਕੇ ਆਤਮਕ ਡੋਲਤਾ ਦੇ ਵਿੱਚ ਲੀਨ ਰਹਿੰਦੇ ਹਨ।
ਹਰ ਵਾਰ ਮਹਿ ਹੰਸ, ਹੰਸ ਮਹਿ ਸਾਗਰ,
ਸਭ ਕਹਿੰਦੇ ਅਟਲ ਸਚਾਈ ਹੈ ਕਿ ਜਿਹੜਾ ਹੰਸ ਗੁਰੂ ਰੂਪੀ ਸਰਵਰ ਵਿੱਚ ਟਿਕਿਆ ਰਹੇ ਤੇ ਗੁਰੂ ਰੂਪੀ ਸਰਵਰ ਫਿਰ ਉਹਦੇ ਵਿੱਚ ਆਪਣਾ ਆਪ ਪ੍ਰਗਟ ਕਰ ਦਿੰਦਾ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੈ। ਸਾਹਿਬ ਕਹਿੰਦੇ ਜਿਹੜਾ ਹੰਸ ਸਰਵਰ ਵਿੱਚ ਟਿਕਿਆ ਰਹਿੰਦਾ ਤੇ ਫਿਰ ਗੁਰੂ ਸਾਗਰ ਉਸ ਹੰਸ ਦੇ ਵਿੱਚ ਆਪਣਾ ਆਪ ਪ੍ਰਗਟ ਕਰ ਦਿੰਦਾ।
ਅਰਥ ਕਥਾ ਗੁਰ ਬਚਨੀ ਆਦਰ,
ਪਰ ਇਹ ਕਥਾ ਬੜੀ ਅਕਥ ਹੈ, ਕਿਉਂਕਿ ਉਹਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ। ਹਾਂ ਇਹ ਕਹਿ ਸਕਦੇ ਗੁਰੂ ਦੇ ਬਚਨਾਂ ਤੇ ਚੱਲ ਕੇ ਉਹਨਾਂ ਦਾ ਲੋਕ ਪ੍ਰਲੋਕ ਵਿੱਚ ਆਦਰ ਹੁੰਦਾ। ਰੇ ਰੇ ਦਰਗਹਿ ਕਹੈ ਨਾ ਕਹੁ, ਆਓ ਬੈਠ ਆਦਰ ਸ਼ੁਭ ਦੇਉ। ਆਦਰ ਦੇਵਤ ਜਾਮ, ਉਹਨਾਂ ਨੂੰ ਧਰਮ ਰਾਜ ਵੀ ਆਦਰ ਦਿੰਦਾ, ਕਿਉਂਕਿ ਗੁਰ ਬਚਨੀ ਆਦਰ, ਗੁਰੂ ਦੇ ਬਚਨਾਂ ਤੇ ਚੱਲਣ ਵਾਲੇ ਨੂੰ ਲੋਕ ਪ੍ਰਲੋਕ ਵਿੱਚ ਸਨਮਾਨ ਭਾਵ ਆਦਰ ਮਿਲਦਾ ਹੈ।
ਮੰਡਲ ਇੱਕ ਜੋਗੀ ਬੈਸੇ,
ਸਭ ਕਹਿਣ ਲੱਗੇ ਕੋਈ ਵਿਰਲਾ ਮਨੁੱਖ ਜਿਹੜਾ ਅਫੁਰ ਅਵਸਥਾ ਵਿੱਚ ਜਿੱਥੇ ਫੁਰਨੇ ਸੰਕੋਚ ਕੇ ਪਰਮਾਤਮਾ ਨਾਲ ਜੁੜਿਆ ਹੋਇਆ ਜੋਗੀ, ਜੋਗੀ ਦਾ ਭਾਵ ਗੇਰੂਏ ਕੱਪੜੇ ਵਾਲਾ ਨਹੀਂ, ਜੋਗੀ ਦਾ ਭਾਵ ਘਰ ਛੱਡ ਕੇ ਪਰਬਤਾਂ ਤੇ ਬੈਠਣ ਵਾਲਾ ਨਹੀਂ, ਜੋਗੀ ਦਾ ਭਾਵ ਜਿਹਦੇ ਕੋਲ ਜੁਗਤ ਹੈ, ਜਿਹੜਾ ਰੱਬ ਨਾਲ ਜੁੜਿਆ। ਸਭ ਕਹਿਣ ਲੱਗੇ ਜਿਹੜਾ ਅਫੁਰ ਅਵਸਥਾ ਦੇ ਵਿੱਚ ਇਵੇਂ ਸੱਚਮੁੱਚ ਰੱਬ ਨਾਲ ਜੁੜ ਕੇ ਬੈਠਦਾ ਹੈ, ਉਹਦੇ ਅੰਦਰ ਫਿਰ ਇਸਤਰੀ ਜਾਂ ਪੁਰਖ ਵਾਲੀ ਕਾਮ ਚੇਸ਼ਟਾ ਪ੍ਰਗਟ ਨਹੀਂ ਹੁੰਦੀ, ਉਹ ਸਰੀਰਕ ਅਵਸਥਾ ਤੋਂ ਉੱਪਰ ਉੱਠ ਜਾਂਦਾ ਹੈ।
ਭਵਨ ਜੋਤ ਰਹੇ ਲਿਵਲਾਈ,
ਹੋਵੇ ਵੀ ਕਿਉਂ ਨਾ, ਕਿਉਂਕਿ ਉਹਨਾਂ ਦੀ ਲਿਵ ਉਸ ਪਰਮੇਸ਼ਰ ਨਾਲ ਜੁੜ ਜਾਂਦੀ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ, ਜਿਹਦੀ ਜੋਤ ਸਾਰੇ ਸੰਸਾਰ ਦੇ ਵਿੱਚ ਜਗ ਮਗਾ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਉਸ ਪ੍ਰਭੂ ਨਾਲ ਉਹ ਲਿਵ ਜੋੜਦੇ ਹਨ।
ਨਰਨਾਥ ਸੱਚੇ ਸਰਣਾਈ,
ਐਸਾ ਪ੍ਰਭੂ ਜਿਹਦੀ ਸ਼ਰਨ ਦੇ ਲਈ ਹਮੇਸ਼ਾ ਲੋਚਦੇ ਨੇ ਦੇਵਤੇ ਮਨੁੱਖ ਜੋਗੀ ਨਾਥ ਆਦਿਕ, ਸੱਚੇ ਦੀ ਸ਼ਰਨ ਉਹ ਤੱਕਦੇ ਹਨ।
ਆਨੰਦ ਮੂਲ ਅਨਾਥ ਆਧਾਰੀ,
ਹੇ ਭਾਈ ਮੇਰਾ ਪਰਮੇਸ਼ਰ ਆਨੰਦ ਦਾ ਸੋਮ ਹੈ, ਜਿਹਦਾ ਕੋਈ ਮਾਲਕ ਨਹੀਂ, ਉਹਦਾ ਉਹ ਨਾਥ ਭਾਵ ਮਾਲਕ ਹੈ। ਜੋਗੀਆਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਵੱਡੇ ਜੋਗੀ ਨੂੰ ਨਾਥ ਮੰਨਦੇ ਹੋ, ਪਰ ਨਾਥ ਤਾਂ ਉਹ ਹੈ ਜਿਹਦੇ ਨਾਲ ਸਾਰਾ ਸੰਸਾਰ ਨੱਥੀ ਹੋਇਆ ਪਿਆ। ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ, ਉਹ ਨਾਥ ਹੈ ਤੇ ਸਾਰੀ ਸ੍ਰਿਸ਼ਟੀ ਉਹਦੇ ਨਾਲ ਨੱਥੀ ਹੋਈ ਪਈ ਹੈ, ਉਹ ਨਾਥ ਹੈ ਅਸਲ ਵਿੱਚ। ਤੁਸੀਂ ਇੱਕ ਜੋਗੀ ਦੂਜੇ ਜੋਗੀ ਨੂੰ ਮਿਲਣ ਲੱਗਿਆ ਕਹਿੰਦਾ ਅਲੱਖ ਨਿਰੰਜਨ, ਸਾਹਿਬ ਕਹਿੰਦੇ ਨਹੀਂ, ਉਹਨੂੰ ਕਹੋ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼, ਆਦੇਸ਼ ਤਿਸੈ ਆਦੇਸ਼। ਜੋਗੀ ਇੱਕ ਜੋਗੀ ਦੂਜੇ ਜੋਗੀ ਨੂੰ ਮਿਲਣ ਲੱਗਿਆ ਕਹਿੰਦੇ ਸੀ ਆਦੇਸ਼ ਆਦੇਸ਼, ਪਰ ਸਾਹਿਬ ਕਹਿਣ ਲੱਗੇ ਉਸ ਰੱਬ ਬਾਰੇ ਉਹਨੂੰ ਕਹੋ ਆਦੇਸ਼, ਉਹਨੂੰ ਨਮਸਕਾਰ ਕਰੋ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਕਿਉਂਕਿ ਉਹ ਨਾਥ ਹੈ ਸਾਰਿਆਂ ਦਾ, ਆਨੰਦ ਮੂਲ ਅਨਾਥ ਆਧਾਰੀ, ਤੇ ਸਾਡਾ ਆਧਾਰ ਜ਼ਿੰਦਗੀ ਦਾ ਬੇਸ ਭਾਵ ਓਟ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖ ਹੋ ਕੇ ਗੁਰੂ ਦੇ ਰਾਹੀਂ ਉਹ ਰੱਬ ਦੀ ਜਦੋਂ ਭਗਤੀ ਕਰਦੇ ਨੇ ਤੇ ਮਾਨੋ ਸਹਿਜ ਅਡੋਲਤਾ ਦੇ ਵਿੱਚ ਟਿਕ ਕੇ انہاں نے اس گل دی وچار نرنا کر لیا کہ بھگتی ہی سانو پرمیشر تک پہنچا سکتی ہے
بھگت وشل پہ کاٹن ہارے
پربھو بھی بھگت وشل ہے بھگتی نو پیار کرن والا ہے تے او جڑے بھگتی کردے نے انہاں دے سارے ڈر پے جڑے نے او کٹ دیندا ہے کیونکہ پرماتما دا ایک برد بھگت وشل بھی ہے وہ جڑے بھگتی کردے نے انہاں نو پیار کردا ہے اپنے برد دی او پیج رکھدا ہے کیونکہ ہمیشہ ہی جتھے کتے وی بھگت انہوں یاد کردے نے وہ انہاں دے انگ سنگ ہو کے ہر کارج انہاں دے سواردے ہن
میں مار ملے بھگت آرے
ایسے پربھو دے بھگت اپنی زندگی وچوں ہومے نو ختم کر کے ست سنگت وچ اپنے پیر ٹکا کے پربھو نو ملے رہندے ہن
انک جتن کر کال سنتائے
پر منمکھ روپی بگلا جیڑا ہے نا وہ رب دی گرو دی سیوا بھگتی دی بجائے جدوں ہور ہور جتن کردا ہے تے انہاں جتنا کر کے انک جتن کر کال سنتائے جدوں وہ آتمک موت سہیڑ لیندا ہے نا جم جم مرے مرے پھر جمے آوا گون ہوت ہے فن فن مت جانو جگ جیون دا دوجا پائے موئے آس جدو اسی سچے رب نو چھڈ کے کسی الپ شکتی نو پوجن جانے آ سمجھ لو ساڈی موت ہو جاندی ہے صاحب کہندے انک جتن کر کال سنتائے رب دی بندگی والا جتن چھڈ کے ہور ہور جڑے جتن کیتے انہیں آتمک موت سہیڑ لئی اس بگلے روپی من مکھ نو پھر کال آتمک موت ستاؤندی ہے
مرن لکھائے منڈل مہیا
بچارا من مکھ بگلا کی کرے وہ آتمک موت لکھا کے ہی جگت وچ آیا یہ لیکھ تر تو ہی لکھا ہوا کہ انہیں آتمک موت مرنا اتے ہن مرن لکھائے منڈل میں آئے اتے شریرک موت دا ذکر نہیں صاحب کہہ رہے نے پرکرم دے مطابق جتھا پرکرم تتھا ارتھ جی کئی بار کوئی بندہ چڑھائی کر جاوے تے آپا راگی سنگاں تو شبد سندے ہاں بابا بولتے تے کہاں گئے ہن سانو انج لگے گا بھی جڑا پہلا بول رہا سی وہ ہن چڑھائی کر گیا کتھے چلیا گیا پر اتھے بولتے بہو وچن ہے تے مرن والا ایک وچن ہے اصل وچ اتھے وکاراں دے مرن دی گل ہے بابا ہے بھائی بولتے تے کہاں گئے سرت ماہیں جو نرتے کرتے کتھا بارتا کہتے جڑے وکار سرت وچ وکاراں دا ہی ناچ کردے سن وہ کدھر مر گئے کدھر چلے گئے پاو جدو رب نال جڑے تے آتمک تبدیلی آئی تے صاحب کہن لگے وہ پھر جڑے وکار پہلا بولدے سی ساڈے جیون وچ کدھر چلے گئے ہن کیڑی تبدیلی آ گئی ایتھے بھی مرن لکھائے منڈل میں آئے عام کر کے آپ کو جدو کسی دی شریر کر کے موت ہوندی ہے تے اتھے بھی یہ پنکتی پڑھتے ہاں پر ادا پرکرن دے مطابق بھاو ہے کہ انک جتن کر کال سنتائے وہ انیکاں ہور ہور جتن کر کے آتمک موت سہیڑتے نے کال انہاں نوں ستاؤندا آتمک موت ماری رکھدا ہے وہ بچارے کی کرن کیونکہ وہ بچارے کیا کریں جا بھاگ تر مندے صاحب کہن لگے او سچ مچ پھر مرن لکھائے منڈل میں آئے اے آتمک موت دا لیکھ لکھا کے جگت وچ آندے ہن
جنم پدارتھ دبدا کھوا
انہاں دے جیون وچ صاحب کہندے اے اوستھا ہے جڑا منمکھ بگلا ہے پر جدوں گرمکھ ہنس دی گل کردے او کہندے پھر دبدا نو کھو کے ایک پاسے جڑ کے جنم پدارتھ جڑا منکھا جیون دی سفلتا والا پدارتھ ہے وہ گرمکھ ہنس پراپت کر لیندے ہن
آپ نچینس پرم پرم روا
سب کہن لگے جڑا منمکھ ہے وہ دبدا وچ ٹک کے جنم پدارتھ کھو لیندا ہے تے گرمکھ جڑا ہے وہ جنم پدارتھ نو پراپت کردا ہے دوواں وچ انتر ہے جڑا بگلا ہے وہ منمکھ ہے وہ دی حالت ہے کہ جنم پدارتھ دبدا کھوے وہ دبدا وچ پی کے اپنے جنم روپی پدارتھ نو بالکل کھو کے بھاو جیون وچوں اجائی گواں کے تر جاندا ہے ਕਿਉਂਕਿ ਆਪ ਨਾ ਚੀਨਸ ਭਰਮ ਭਰਮ ਰੋਵੈ, ਉਹ ਆਪੇ ਦੀ ਪੜਚੋਲ ਨਹੀਂ ਕਰਦਾ, ਭਟਕਣਾ ਵਿੱਚ ਪੈ ਕੇ ਸਦਾ ਰੋਂਦਾ ਭਾਵ ਦੁਖੀ ਹੁੰਦਾ ਹੈ।
ਪੜਤਾ ਸੁਣਤਾ ਏਕ,
ਪਰ ਜਿਹੜਾ ਗੁਰਮੁਖ ਰੂਪੀ ਹੰਸ ਹੈ, ਜਿਹੜਾ ਇੱਕ ਦੀ ਪੜ੍ਹਾਈ ਪੜ੍ਹਦਾ, ਇੱਕ ਬਾਰੇ ਹੀ ਉਚਾਰਨ ਕਰਦਾ, ਇੱਕ ਨੂੰ ਹੀ ਸੁਣਦਾ ਹੈ,
ਧੀਰਜ ਧਰਮ ਧਰਨੀ ਧਰ ਟੇਕ,
ਉਹ ਧਰਤੀ ਦਾ ਆਸਰਾ ਪਰਮਾਤਮਾ ਜਿਨ੍ਹਾਂ ਦੀ ਟੇਕ ਬਣ ਜਾਵੇ, ਉਨ੍ਹਾਂ ਦੇ ਜੀਵਨ ਵਿੱਚ ਬੜਾ ਵੱਡਾ ਧੀਰਜ ਭਾਵ ਗੰਭੀਰਤਾ ਆ ਜਾਂਦੀ ਹੈ, ਤੇ ਉਹ ਆਪਣਾ ਧਰਮ ਮਨੁੱਖੀ ਫਰਜ਼ ਕਿ ਇਸ ਮਨੁੱਖਾ ਜੀਵਨ ਦੇ ਵਿੱਚ ਸਾਡਾ ਅਸਲ ਮਨੋਰਥ ਕੀ ਹੈ, ਇਸ ਧਰਮ ਨੂੰ ਉਹ ਨਿਭਾਉਂਦੇ ਨੇ, ਸਮਝ ਲੈਂਦੇ ਹਨ।
ਜਾਣ ਸੱਚ ਸੰਜਮ ਅਰਦਾਸ ਸਮਾਏ,
ਉਨ੍ਹਾਂ ਨੂੰ ਫਿਰ ਪਰਮੇਸ਼ਰ ਨਾਲ ਜੁੜ ਕੇ ਜਿਹੜੇ ਗੁਰਮੁਖ ਹੰਸ ਨੇ, ਸੋਹਣੇ ਗੁਣ ਜਤ ਸਤ ਸੰਜਮ ਆਦਿਕ ਉਨ੍ਹਾਂ ਦੇ ਹਿਰਦੇ ਵਿੱਚ ਸਮਾਏ ਰਹਿੰਦੇ ਹਨ, ਭਾਵ ਪ੍ਰਗਟ ਹੋ ਜਾਂਦੇ ਨੇ ਗੁਣ ਉਨ੍ਹਾਂ ਅੰਦਰ।
ਪਦ ਕਉ ਜੇ ਮਨ ਪਤਿਆਏ,
ਇਨ੍ਹਾਂ ਦਾ ਮਨ ਭਾਵ ਜੇ ਉਨ੍ਹਾਂ ਗੁਰਮੁਖਾਂ ਦਾ ਮਨ ਚੌਥੀ ਅਵਸਥਾ ਦੇ ਵਿੱਚ ਗਿੱਝ ਜਾਵੇ, ਟਿਕ ਜਾਵੇ, ਕਿਉਂਕਿ ਤਿੰਨ ਅਵਸਥਾਵਾਂ ਮਾਇਆ ਦੀਆਂ ਨੇ, ਰਜ ਗੁਣ ਤਮ ਗੁਣ ਸਤ ਗੁਣ ਕਹੀਆ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ, ਜਿਹੜੇ ਰਜ ਗੁਣ ਤਮ ਗੁਣ ਸਤ ਗੁਣ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਵਿੱਚ ਟਿਕੇ ਰਹਿੰਦੇ ਹਨ,
ਸਾਚੇ ਨਿਰਮਲ ਮੈਲ ਨਾ ਲਾਗਾ,
ਉਹ ਸੱਚੇ ਪ੍ਰਭੂ ਨਾਲ ਜੁੜ ਕੇ ਇੰਨੇ ਨਿਰਮਲ ਪਵਿੱਤਰ ਹੋ ਜਾਂਦੇ ਨੇ ਕਿ ਉਨ੍ਹਾਂ ਨੂੰ ਮੈਲ ਲੱਗਦੀ ਨਹੀਂ। ਹੁਣ ਇਸੇ ਹੀ ਜਦੋਂ ਪ੍ਰਕਰਨ ਦੇ ਵਿੱਚ ਆਪਾਂ ਅਸ਼ਟਪਦੀਆਂ ਸਿਰਲੇਖ ਹੇਠ ਸਤਿਗੁਰਾਂ ਦੇ ਸ਼ਬਦ ਪੜਾਂਗੇ, ਇਸ ਤੋਂ ਅਗਲਾ ਸ਼ਬਦ ਹੈ ਸਹਿਜ ਮਿਲੈ ਮਿਲਿਆ ਪ੍ਰਵਾਨ, ਉਸ ਤੋਂ ਅਗਲੀ ਅਸ਼ਟਪਦੀ ਹੈ ਜੋ ਜੋ ਜੂਨੀ ਆਇਓ, ਤੇ ਜਿਹੜੀ ਇਸ ਤੋਂ ਅੱਗੇ ਆ ਉਹ ਹੈ ਧਨਾਸਰੀ ਮਹੱਲਾ ਪਹਿਲਾ, ਸ਼ੰਤ ਸ਼ੁਰੂ ਹੁੰਦੇ ਨੇ ਤੀਰਥ ਨਾਵਣ ਜਾਂ ਉਹ ਤੀਰਥ ਨਾਮ ਹੈ, ਉਹਦੇ ਵਿੱਚ ਜ਼ਿਕਰ ਆਉਂਦਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ, ਗੁਣੈ ਹਾਰ ਪਰੋਏ ਕਿਸਕੋ ਰੋਈਐ। ਗਰੀਬ ਨਵਾਜ ਕਹਿੰਦੇ ਜਿਹੜੇ ਸੱਚੇ ਪ੍ਰਭੂ ਨਾਲ ਜੁੜ ਗਏ, ਇੰਨੇ ਨਿਰਮਲ ਹੋ ਗਏ ਕਿ ਉਨ੍ਹਾਂ ਨੂੰ ਮੈਲ ਲੱਗਦੀ ਨਹੀਂ, ਉਹ ਹੰਸ ਨੇ ਨਿਰਮਲ ਨੇ, ਪਰ ਕਿਆ ਬਗ ਬੱਪੜਾ ਛੱਪੜੀ ਨਾ ਆਏ, ਕੀਚੜ ਡੂਬੈ ਮੈਲ ਨਾ ਜਾਏ, ਜਿਹੜਾ ਸਰਵਰ ਸਾਗਰ ਛੱਡ ਕੇ ਛੱਪੜਾਂ ਤੇ ਜਾਵੇਗਾ, ਉਹ ਵਿਚਾਰਾ ਨਹਾਉਂਦਾ ਵੀ ਫਿਰੇ ਤੇ ਕਹਿਣ ਲੱਗੇ ਉਹਦੀ ਮੈਲ ਕਦੇ ਦੂਰ ਨਹੀਂ ਹੁੰਦੀ।
ਗੁਰਮੈ ਸ਼ਬਦ ਭਰਮ ਪਾਉ ਭਾਗਾ,
ਕਿਉਂਕਿ ਗੁਰੂ ਦੇ ਸ਼ਬਦ ਵਿੱਚ ਉਪਦੇਸ਼ ਵਿੱਚ ਜੁੜ ਕੇ ਉਨ੍ਹਾਂ ਦੀ ਭਟਕਣਾ ਤੇ ਡਰ ਜਿਹੜਾ ਹੈ ਉਹ ਦੂਰ ਹੋ ਜਾਂਦੇ ਹਨ।
ਸੂਰਤ ਮੂਰਤ ਆਦਿ ਅਨੂਪ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਬਾਰੇ ਦੱਸ ਰਹੇ ਨੇ ਕਿ ਪਰਮੇਸ਼ਰ ਸਭ ਤੋਂ ਸੋਹਣੀ ਸੂਰਤ ਵਾਲਾ ਹੈ, ਇਸੇ ਕਰਕੇ ਉਹਦੇ ਬਾਰੇ ਕਿਹਾ ਕਿ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਜਾਂ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੂਹੇ। ਉਹ ਨੂਰ ਹੀ ਨੂਰ ਹੈ, ਭਾਵ ਉਹ ਸੱਚਮੁੱਚ ਪ੍ਰਕਾਸ਼ ਰੂਪ ਹੈ, ਬੜੇ ਸੋਹਣੇ ਸਰੂਪ ਵਾਲਾ ਹੈ। ਸੂਰਤ ਮੂਰਤ, ਉਹਦੀ ਮੂਰਤ ਜਿਹੜੀ ਹਸਤੀ ਹੈ ਉਹ ਕਦੇ ਮਾਨੋ ਖਤਮ ਨਹੀਂ ਹੁੰਦੀ, ਉਹ ਸਦਾ ਕਾਇਮ ਰਹਿਣ ਵਾਲੀ, ਜਿਹਨੂੰ ਅਕਾਲ ਮੂਰਤ ਕਿਹਾ ਹੈ ਸਤਿਗੁਰਾਂ ਨੇ ਮੂਲ ਮੰਤਰ ਦੇ ਵਿੱਚ ਆਰੰਭ ਦੇ ਵਿੱਚ, ਕਿ ਬਾਕੀ ਮੂਰਤਾਂ ਟੁੱਟ ਸਕਦੀਆਂ ਨੇ, ਸੜ ਸਕਦੀਆਂ ਨੇ, ਮੂਰਤਾਂ ਭੱਜ ਸਕਦੀਆਂ ਨੇ, ਪਰ ਜਿਹੜੀ ਰੱਬ ਦੀ ਮੂਰਤ ਹੈ ਅਕਾਲ ਮੂਰਤ, ਉਹਨੂੰ ਕਦੇ ਕੋਈ ਖਤਮ ਨਹੀਂ ਕਰ ਸਕਦਾ, ਕਿਉਂਕਿ ਉਹ ਸਦਾ ਕਾਇਮ ਰਹਿਣ ਵਾਲੀ ਮੂਰਤ ਹੈ, ਉਹਦੇ ਨਾਲ ਜੋੜਨਾ ਚਾਹੀਦਾ। ਸੂਰਤ ਮੂਰਤ ਆਦਿ, ਜਿਹੜਾ ਸ਼ੁਰੂ ਤੋਂ ਹੈ, ਜਿਹਦੀ ਹਸਤੀ ਜਿਹਦਾ ਵਜੂਦ ਸ਼ੁਰੂ ਤੋਂ ਹੈ, ਅਨੂਪ ਜਿਹੜਾ ਉਪਮਾ ਰਹਿਤ ਹੈ, ਜਿਹਨੂੰ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ, ਵੀ ਆਪਾਂ ਕਹੀਏ ਵੀ ਸ਼ਾਇਦ ਤੂੰ ਇਹੋ ਜਿਹਾ, ਜੈਸਾ ਤੂੰ ਤੈਸਾ ਤੂੰ ਹੀ, ਕਿਹਾ ਉਪਮਾ ਦੀਜੈ, ਰੱਬ ਵਰਗਾ ਹੋਰ ਕੋਈ ਨਹੀਂ, ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਈ, ਉਹ ਆਪਣੇ ਆਪ ਵਰਗਾ ਆਪ ਹੀ ਆ। ਸੂਰਤ ਮੂਰਤ ਆਦਿ ਅਨੂਪ ਕਹਿੰਦੇ ਉਹਦੇ ਅੱਗੇ ਮੇਰੀ ਜੋਦੜੀ ਹੈ।
ਨਾਨਕ ਜਾਚੈ ਸਾਚ ਸਰੂਪ,
ਜਗਤ ਗੁਰੂ ਨਾਨਕ ਸਾਹਿਬ ਜੀ ਉਹਦੇ ਅੱਗੇ ਬੇਨਤੀ ਕਰਕੇ ਆ ਕਰੇ ਨੇ, ਮੈਂ ਨਾਨਕ ਵੀ ਉਹਦੇ ਦਰ ਤੋਂ ਜਾਚਨਾ ਕਰਦਾ ਹਾਂ, ਜਿਹਦਾ ਸਰੂਪ ਸੱਚੀ ਹੋਂਦ ਵਾਲਾ ਹੈ, ਕਿ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਦੇ, ਕਿਉਂਕਿ ਕਰਤਾ ਤੂੰ ਮੇਰਾ ਜਜਮਾਨ, ਏਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ, ਤੂੰ ਹੀ ਮੇਰਾ ਜਜਮਾਨ ਹੈ ਤੇ ਮੈਂ ਤੇਰੇ ਤੋਂ ਇਹ ਦਕਸ਼ਣਾ ਮੰਗਦਾ ਹਾਂ, ਕਿਰਪਾ ਕਰੋ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਓ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ।
ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੇ ਦਰ ਖੜਿਆਹ।
ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੂਹੀ ਰਾਗ ਦੇ ਵਿੱਚ ਜਿਹੜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਵਾਰ ਹੈ ਉਹਦੀਆਂ 20 ਪੌੜੀਆਂ ਨੇ ਤੇ ਪੌੜੀਆਂ ਤੋਂ ਪਹਿਲਾਂ ਪੌੜੀਆਂ ਦੀ ਵਿਆਖਿਆ ਸਰੂਪ ਸ਼ਲੋਕ ਨੇ ਗੁਰੂ ਅਮਰਦਾਸ ਜੀ ਦੇ ਵੀ ਨੇ, ਇਵੇਂ ਗੁਰੂ ਨਾਨਕ ਸਾਹਿਬ ਜੀ ਦੇ ਵੀ ਹਨ ਤੇ ਕੱਲ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਪਾਸੋਂ ਜਿਹੜਾ ਪਹਿਲਾ ਸ਼ਲੋਕ ਸੀ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾਤਾਰ ਇਹਦੀ ਵਿਆਖਿਆ ਸਰਵਣ ਕੀਤੀ ਸੀ। ਅੱਜ ਸਤਿਗੁਰੂ ਜੀ ਅਗਲੇ ਸ਼ਲੋਕ ਵਿੱਚ ਕਿਰਪਾ ਕਰ ਰਹੇ ਨੇ ਕਿ ਅਸਲ ਵਿੱਚ ਜੇ ਸੰਸਾਰ ਵਿੱਚ ਝਾਤ ਮਾਰ ਕੇ ਦੇਖਿਆ ਜਾਵੇ ਤੇ ਇੱਕੋ ਕੰਤ ਸੁਬਾਈਆ ਜਿੱਤੀ ਦਰ ਖੜੀਆਂ, ਜਿੰਨੀਆਂ ਵੀ ਜੀਵ ਰੂਪੀ ਇਸਤਰੀਆਂ ਜਾਂ ਜੀਵ ਰੂਪੀ ਜਗਿਆਸੂ ਜੀਵ ਰੂਪੀ ਆਤਮਾ ਪਰਮਾਤਮਾ ਦੇ ਦਰ ਤੇ ਖੜ ਕੇ ਉਹਦੀ ਆਰਾਧਨਾ ਕਰ ਰਹੀਆਂ ਹਨ, ਉਹਨਾਂ ਸਾਰਿਆਂ ਦਾ ਕੰਤ, ਉਹਨਾਂ ਸਾਰਿਆਂ ਦਾ ਰਾਖਾ, ਉਹਨਾਂ ਸਾਰਿਆਂ ਦਾ ਮਾਲਕ ਇੱਕ ਹੈ। ਭਾਵ ਆਰਾਧਨਾ ਕਰਨ ਵਾਲੇ ਸਾਰੇ ਨੇ, ਰੱਬ ਸਾਰੇ ਨਹੀਂ। ਕੰਤ ਮਾਲਕ ਜਿਹੜਾ ਹੈ ਉਹ ਸਾਡਾ ਸਾਰਿਆਂ ਦਾ ਇੱਕੋ ਹੈ। ਇਹੀ ਕਾਰਨ ਕਿ ਜਦੋਂ ਉਸ ਖਸਮ ਨੂੰ ਛੱਡ ਕੇ ਅਸੀਂ ਕਿਸੇ ਹੋਰ ਦੀ ਪੂਜਾ ਕਰਦੇ ਹਾਂ ਤੇ ਸਾਨੂੰ ਉਹ ਗਾਲ ਲੱਗਦੀ ਹੈ, ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ। ਜੇ ਰੱਬ ਦੀ ਪੂਜਾ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਾਂਗੇ ਸਾਡੀ ਗਿਣਤੀ ਕਮਜਾਤਾਂ ਵਿੱਚ ਆਵੇਗੀ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਜਿਹੜੇ ਇੱਕ ਖਸਮ ਨੂੰ, ਇੱਕ ਮਾਲਕ ਨੂੰ, ਇੱਕ ਕੰਤ ਨੂੰ ਛੱਡ ਕੇ ਕਿਸੇ ਹੋਰ ਦੀ ਆਰਾਧਨਾ ਕਰਨਗੇ ਉਹ ਡੁੱਬ ਜਾਣਗੇ। ਇਸ ਕਰਕੇ ਬਾਜ ਗੁਰੂ ਡੁੱਬਾ ਜਗ ਸਾਰਾ, ਗਰੀਬ ਨਵਾਜ ਇੱਕ ਨਾਲ ਜੋੜਨ ਵਾਸਤੇ ਤੁਰੇ ਸਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ। ਸਤਿਗੁਰੂ ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਜਿੰਨੀਆਂ ਵੀ ਜੀਵ ਇਸਤਰੀਆਂ ਉਸ ਮਾਲਕ ਦੇ ਦਰ ਤੇ, ਕਿਉਂਕਿ ਆਤਮਕ ਪੱਖ ਏਕਾ ਪੁਰਖ ਸਬਾਈ ਨਾਰ ਇੱਕੋ ਹੀ ਪੁਰਖ ਹੈ, ਬਾਕੀ ਆਪਾਂ ਸਾਰੇ ਉਹਦੇ ਦਰ ਤੇ ਜੀਵ ਰੂਪੀ ਆਤਮਾ ਵਾਂ।
ਨਾਨਕ ਕੰਤਾ ਰਤੀਆ ਪੁੱਛ ਹੈ ਬਾਤੜਿਆਹ।
ਇਹ ਨਾਨਕ ਜਿਹੜੀਆਂ ਕੰਤ ਦੇ ਪਿਆਰ ਵਿੱਚ ਰੰਗੀਆਂ ਨੇ ਉਹ ਦੁਨਿਆਵੀ ਗੱਲਾਂ ਬਾਤਾਂ ਕਰਨ ਦੀ ਬਜਾਏ ਇੱਕ ਦੂਸਰੀ ਸਖੀ ਨੂੰ ਪ੍ਰਭੂ ਕੰਤ ਦੀਆਂ ਗੱਲਾਂ ਬਾਤਾਂ ਪੁੱਛਦੀਆਂ ਹਨ। ਉਹ ਆਖਦੀਆਂ ਨੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਧੀਰ। ਆ ਜਦੋਂ ਦੁਨਿਆਵੀ ਰੰਗ ਚੜ੍ਹਦਾ ਤੇ ਬੰਦਾ ਦੁਨਿਆਵੀ ਗੱਲਾਂ ਬਾਤਾਂ ਵਿੱਚ, ਦੁਨਿਆਵੀ ਗੀਤ ਸੰਗੀਤ ਵਿੱਚ, ਦੁਨਿਆਵੀ ਮਨੋਰੰਜਨ ਵਿੱਚ ਖਚਿਤ ਹੁੰਦਾ ਹੈ ਨਾ, ਪਰ ਜਦੋਂ ਬਾਲਕ ਹਰਗੋਬਿੰਦ ਜੀ ਪ੍ਰਗਟ ਹੋਏ ਤੇ ਮਾਤਾ ਗੰਗਾ ਜੀ ਰੱਬ ਦੇ ਰੰਗ ਵਿੱਚ ਰੰਗੇ ਹੋਏ ਸਨ, ਉਹਨਾਂ ਨੇ ਆਪਣੀਆਂ ਆਂਢਣਾ ਗੁਆਂਢਣਾ ਸਖੀਆਂ ਸਹੇਲੀਆਂ ਨਾਲ ਮਿਲ ਕੇ ਗੁਰਬਾਣੀ ਸਖੀ ਆਨੰਦ ਗਾਵੇ, ਗੁਰੂ ਕੀ ਬਾਣੀ ਦੇ ਗੀਤ ਗਾਏ, ਗੁਰੂ ਕੀ ਬਾਣੀ ਨੂੰ ਹੀ ਮਿਲ ਕੇ ਗਾਇਆ, ਕਿਉਂਕਿ ਜਿਹੜੇ ਰੱਬ ਦੇ ਰੰਗ ਵਿੱਚ ਰੱਤੇ ਹੁੰਦੇ ਨੇ ਉਹ ਫਿਰ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ, ਉਹ ਦਰ ਕੀਆਂ ਬਾਤਾਂ ਜਾਂ ਸ਼ਹਿ ਦੀਆਂ ਗੱਲਾਂ ਕਰਦੇ ਨੇ, ਕਿਉਂਕਿ ਸਾਹਿਬ ਕਹਿੰਦੇ ਉਹ ਰਲ ਮਿਲ ਕੇ ਇੱਕ ਦੂਜੇ ਨੂੰ ਪੁੱਛਦੀਆਂ ਨੇ ਮੇਰੇ ਕੰਤ ਦੀ ਮੈਨੂੰ ਕੋਈ ਗੱਲ ਦੱਸ, ਮੇਰੇ ਪ੍ਰਭੂ ਬਾਰੇ ਕੁਝ ਦੱਸ, ਕਿਉਂਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ। ਜਿਵੇਂ ਦੁਨਿਆਵੀ ਤੌਰ ਤੇ ਆਪਾਂ ਕਹਿੰਦੇ ਹਾਂ ਵੀਰ ਬਣ ਕੇ, ਭੈਣ ਬਣ ਕੇ ਮੈਨੂੰ ਆਹ ਗੱਲ ਦੱਸ, ਸਾਹਿਬ ਕਹਿੰਦੇ ਜਿਹੜਾ ਰੱਬ ਦੀ ਗੱਲ ਦੱਸੇ, ਜਿਹੜਾ ਰੱਬ ਦੀਆਂ ਗੱਲਾਂ ਸੁਣਾਵੇ ਉਹ ਸਾਡੇ ਭੈਣ ਭਰਾ ਨੇ। ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਜਦੋਂ ਇਹ ਨੁਕਤਾ ਸਤਿਗੁਰੂ ਜੀ ਨੇ ਸਮਝਾਇਆ ਕਿ ਉਹ ਸਾਰੀਆਂ ਜੀਵ ਰੂਪੀ ਆਤਮਾਵਾਂ ਨਾਨਕ ਕੰਤੈ ਰਤੀਆਂ, ਉਹ ਕੰਤ ਦੇ ਰੰਗ ਵਿੱਚ ਰੰਗੀਆਂ ਹੋਈਆਂ ਪੁੱਛੈ ਬਾਤੜੀਆਂ, ਇੱਕ ਦੂਜੇ ਨੂੰ ਪ੍ਰਭੂ ਦੀਆਂ ਹੀ ਗੱਲਾਂ ਬਾਤਾਂ ਪੁੱਛਦੀਆਂ ਹਨ ਜਿੱਥੇ ਮਿਲ ਬੈਠਦੀਆਂ ਨੇ। ਉਹ ਮਰਦ, ਉਹ ਚਾਹੇ ਇਸਤਰੀਆਂ ਹੋਣ, ਉਹ ਜੀਵ ਰੂਪੀ ਆਤਮਾਵਾਂ ਕਿਸੇ ਦੀ ਚੁਗਲੀ ਨਿੰਦਿਆ ਦੁਨਿਆਵੀ ਗੱਲਾਂ ਬਾਤਾਂ ਨਹੀਂ, ਉਹ ਪਰਮਾਤਮਾ ਦੀਆਂ ਹੀ ਗੱਲਾਂ ਬਾਤਾਂ ਕਰਦੇ ਹਨ।
ਮਹੱਲਾ ਪਹਿਲਾ ਸਭੇ ਕੰਤਾ ਰਤੀਆ ਮੈਂ ਦੁਹਾਗਣ ਕੀਤਾ।
ਸਭ ਕਹਿੰਦੇ ਹਰ ਇੱਕ ਜੀਵ ਨੂੰ ਇਹ ਕਹਿਣਾ ਚਾਹੀਦਾ ਹੈ ਮੇਰੇ ਮਾਲਕ ਸਾਰੀਆਂ ਜੀਵ ਆਤਮਾਵਾਂ ਤੇਰੇ ਵਿੱਚ ਰੰਗੀਆਂ ਨੇ, ਪਰ ਮੈਂ ਤੇਰੇ ਤੋਂ ਛੁੱਟੜ ਹੋ ਕੇ ਦੁਹਾਗਣ ਬਣ ਕੇ ਕਿੱਧਰ ਨੂੰ ਤੁਰ ਪਈ ਹਾਂ, ਆਪਣੇ ਤੇ ਟੁਕਾਇਆ ਪਰ ਅਵਸਥਾ ਸਾਡੀ ਪ੍ਰਗਟ ਕੀਤੀ ਹੈ। ਜਿਵੇਂ ਸਤਿਗੁਰੂ ਜੀ ਬੇਨਤੀ ਕਰਦੇ ਨੇ ਕਿ ਕਰਮਹੀਣ ਧਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਹੇ ਪ੍ਰਭੂ, ਸਾਰੀਆਂ ਜੀਵ ਆਤਮਾ ਤੇਰੇ ਮਿਲਾਪ ਦਾ ਰੰਗ ਮਾਣ ਰਹੀਆਂ ਨੇ। ਸਭੇ ਕੰਤੈ ਰਤੀਆਂ ਮੈਂ ਦੁਹਾਗਣ ਕੀਤੇ, ਮੈਂ ਤੇਰੇ ਤੋਂ ਛੁੱਟੜ ਹੋ ਕੇ ਕਿਹੜੇ ਪਾਸੇ ਤੁਰ ਪਈਆਂ। ਭਾਵ ਜੋ ਦੁਹਾਗਣ ਰੱਬ ਦੀ ਝੂਰੇਂਦੀ ਝੂਰੇ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਸਭ ਕਹਿਣ ਲੱਗੇ ਦੁਹਾਗਣ ਦੀ ਇਹ ਹਾਲਤ ਹੈ, ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਕੁੱਠੀਆਂ ਫਿਰੈ ਨਿਮਾਣੀਆਂ। ਜਿਹੜੀਆਂ ਆਤਮਾਵਾਂ ਰੱਬ ਤੋਂ ਟੁੱਟ ਗਈਆਂ ਉਹਨਾਂ ਦੀ ਗਿਣਤੀ ਦੁਹਾਗਣਾ ਵਿੱਚ ਹੈ।
ਮੈਂ ਅਵਗਣ ਇਹ ਤੋੜੇ ਖਸਮ ਨਾ ਫੇਰੇ ਚੇਤਾ।
ਜੇ ਮੇਰਾ ਖਸਮ ਮੇਰਾ ਕੰਤ ਮੇਰੇ ਵੱਲ ਨਹੀਂ ਵੇਖਦਾ ਤੇ ਇਹ ਉਹਦੇ ਵਿੱਚ ਕੋਈ ਉਕਾਈ ਨਹੀਂ, ਮੇਰੇ ਵਿੱਚ ਔਗਣ ਨੇ। ਮੁਝ ਅਵਗੁਣ ਸ਼ੈ ਨਾਹੀਂ ਦੋਸ਼। ਕਬੀਰ ਸਾਚਾ ਸਤਿਗੁਰੂ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਅੰਧਲੇ ਏਕ ਨਾ ਲਾਗ ਗਈ ਜੋ ਬਾਂਸ ਵਜਾਈਐ ਫੂਕ। ਸਤਿਗੁਰੂ ਵਿੱਚ ਤਾਂ ਕੋਈ ਉਕਾਈ ਨਹੀਂ, ਸਿੱਖਾਂ ਵਿੱਚ ਉਕਾਈ ਹੈ, ਰੱਬ ਵਿੱਚ ਕੋਈ ਉਕਾਈ ਨਹੀਂ, ਸਾਡੇ ਵਿੱਚ ਔਗਣ ਨੇ। ਸੱਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ, ਕਿਉਂਕਿ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ ਬਾਹਰੋਂ ਚਿੱਟਵੀਆਂ, ਰੀਸਾਂ ਕਰੈ ਤਨਾੜੀਆਂ ਜੋ ਸੇਵੈ ਡਰ ਖੜੀਆਂ। ਸਭ ਕਹਿ ਰਹੇ ਨੇ ਮੇਰੇ ਮਾਲਕ ਵਿੱਚ ਕੋਈ ਔਗਣ ਨਹੀਂ ਹੈ, ਮੇਰੇ ਵਿੱਚ ਔਗਣ ਨੇ। ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ, ਕਿ ਮੇਰਾ ਮਾਲਕ ਮੇਰੇ ਵੱਲ ਵੇਖਦਾ ਹੀ ਨਹੀਂ, ਉਹ ਆਪਣਾ ਮੂੰਹ ਇੱਧਰ ਨੂੰ ਕਰਕੇ ਮੇਰੇ ਵੱਲ ਤੱਕਦਾ ਹੀ ਨਹੀਂ। ਉਦੋਂ ਤਾਂ ਅੰਦਰੋਂ ਹੂਕ ਉੱਠਦੀ ਹੈ ਕਿ ਕਰਵਤ ਭਲਾ ਨਾ ਕਰਵਟ ਤੇਰੀ, ਮੇਰੇ ਸਰੀਰ ਤੇ ਆਰਾ ਚੱਲ ਜਾਵੇ ਉਹ ਸਹਾਰਿਆ ਜਾ ਸਕਦਾ, ਪਰ ਤੂੰ ਸਾਡੇ ਵੱਲ ਮੂੰਹ ਨਾ ਕਰੇ, ਸਾਡੇ ਵੱਲ ਪਿੱਠ ਕਰ ਲਵੇ, ਕਰਵਟ ਕਰ ਲਵੇ, ਇਹ ਨਹੀਂ ਸਹਾਰਿਆ ਜਾ ਸਕਦਾ। ਇੱਕ ਕਰਵਤ ਤੇ ਦੂਸਰਾ ਕਰਵਟ, ਕਰਵਟ ਕਹਿੰਦੇ ਨੇ ਪਾਸਾ, ਤੇ ਕਰਵਤ ਦਾ ਅਰਥ ਹੁੰਦਾ ਕਲਵੱਤਰ ਆਰਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਆ ਇਹ ਮਰਨਾ ਆਤਮਕ ਮੋਤੇ ਵੀ, ਅਸੀਂ ਸਰੀਰਕ ਤੌਰ ਤੇ ਜਿਉਂਦੇ ਹਾਂ ਪਰ ਤੇਰੀ ਕਰਵਟ ਹੋ ਗਈ ਤੇ ਮਰ ਜਾਵਾਂਗੇ। ਮਰਨ ਲਿਖਾਏ ਮੰਡਲ ਮੈਂ ਆਏ, ਜਦੋਂ ਤੇਰੇ ਤੋਂ ਟੁੱਟ ਜਾਈਏ ਤੇ ਸੱਚਮੁੱਚ ਆਤਮਕ ਮੌਤ ਗ੍ਰਸ ਲੈਂਦੀ ਹੈ। ਹੁਣ ਸਾਹਿਬ ਕਿਰਪਾ ਕਰ ਰਹੇ ਨੇ ਕਿ ਮਾਲਕ ਵਿੱਚ ਕੋਈ ਔਗਣ ਨਹੀਂ, ਮੇਰੇ ਵਿੱਚ ਹੀ ਔਗਣ ਸਨ, ਕਿ ਮਾਲਕ ਨੇ ਮੇਰੇ ਵੱਲ ਮਾਨੋ ਦ੍ਰਿਸ਼ਟੀ ਭਰ ਕੇ ਤੱਕਿਆ ਨਹੀਂ, ਉਹਨੇ ਆਪਣਾ ਚਿੱਤ ਇੱਧਰ ਫੇਰਿਆ ਹੀ ਨਹੀਂ, ਆਪਣਾ ਮੁੱਖ ਇੱਧਰ ਮੋੜਿਆ ਹੀ ਨਹੀਂ। ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ, ਮੇਰੇ ਵਿੱਚ ਹੀ ਔਗਣ ਨੇ, ਮੇਰੇ ਵਿੱਚ ਹੀ ਉਕਾਈਆਂ ਹਨ।
ਮਹਲਾ ਪਹਿਲਾ ਹਾਂ ਬਲਹਾਰੇ ਤਿੰਨ ਕਉ ਸਿਫਤ ਜਿਨ੍ਹਾਂ ਦਾ ਵਾਤ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਬਲਹਾਰ ਜਾ ਰਹੇ ਨੇ ਜਿਨ੍ਹਾਂ ਦੇ ਮੁੱਖ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੈ, ਜਿਨ੍ਹਾਂ ਦੀ ਰਸਨਾ ਤੋਂ ਮਾਲਕ ਦੇ ਗੁਣ ਗਾਏ ਜਾ ਰਹੇ ਨੇ, ਜੋ ਕੰਤ ਦੀਆਂ ਹੀ ਬਾਤਾਂ ਕਰ ਰਹੇ ਹਨ।
ਸਭ ਰਾਤੀ ਸੁਹਾਗਣੇ ਇੱਕ ਮੈਂ ਦੁਹਾਗਣ ਰਾਤ।
ਇਹ ਪ੍ਰਭੂ, ਇਸ ਜੀਵਨ ਰੂਪੀ ਰਾਤ ਵਿੱਚ ਸਾਰੀਆਂ ਆਤਮਾਵਾਂ ਤੇਰੇ ਨਾਲ ਜੁੜ ਕੇ ਸੁਹਾਗਣ ਬਣ ਗਈਆਂ ਨੇ। ਇੱਕ ਮੈਂ ਦੁਹਾਗਣ ਰਾਤ, ਪਰ ਇੱਕ ਮੈਂ ਰੱਬ ਤੋਂ ਟੁੱਟੀ ਹੋਈ ਛੁੱਟੜ ਦੁਹਾਗਣ, ਹੋਰ ਹੋਰ ਪਾਸੇ ਤੁਰ ਫਿਰ ਕੇ ਮੈਂ ਆਪਣੀ ਜੀਵਨ ਰੂਪੀ ਰਾਤ ਨੂੰ ਐਵੇਂ ਅਜਾਈ ਗਵਾ ਲਿਆ, ਕਿਉਂਕਿ ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼, ਫਿਰ ਨਿਰਾਸ਼ਤਾ ਨਾਲ ਹੀ ਮੈਨੂੰ ਸੰਸਾਰ ਤੋਂ ਤੁਰਨਾ ਪਵੇਗਾ। ਕਿਰਪਾ ਕਰ ਮੇਰੀ ਵੀ ਜੀਵਨ ਰੂਪੀ ਰਾਤ ਸੁਹਾਗਣਾ ਵਾਂਗ ਸਫਲ ਹੋ ਸਕੇ। ਹੇ ਮਾਲਕ, ਮੈਂ ਵੀ ਦੁਹਾਗਣ ਬਿਰਤੀ ਦੀ ਜਗ੍ਹਾ ਸੁਹਾਗਣ ਬਿਰਤੀ ਧਾਰਨ ਕਰ ਲਵਾਂ, ਮੈਂ ਤੇਰੇ ਨਾਲ ਜੁੜ ਸਕਾਂ। ਮੈਂ ਅੱਜ ਤੋਂ ਹੀ ਪ੍ਰਣ ਕਰਾਂ ਕਿ ਅੱਜ ਤੋਂ ਬਾਅਦ ਮੈਂ ਕਦੇ ਕਿਸੇ ਅਲਪ ਸ਼ਕਤੀ ਨੂੰ, ਕਿਸੇ ਗ੍ਰਹਿ ਨਛੱਤਰਾਂ ਨੂੰ, ਕਿਸੇ ਮੜੀਆਂ ਮਸਾਣਾਂ ਨੂੰ ਜਾਂ ਕਿਸੇ ਜਠੇਰਿਆਂ ਆਦਿਕ ਨੂੰ ਪੂਜਣ ਨਹੀਂ, ਮੈਂ ਤਾਂ ਰੱਬ ਦੀ ਤੁਹਾਡੀ ਪੂਜਾ ਕਰਾਂਗਾ। ਕਿਉਂਕਿ ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ, ਤੂੰ ਸਾਡਾ ਕੰਤ ਤੇ ਅਸੀਂ ਤੇਰੀ ਜੀਵ ਆਤਮਾ, ਸਾਡੇ ਤੇ ਤੇਰੇ ਦਰਮਿਆਨ ਹੋਰ ਕੋਈ ਕਿਉਂ ਆਵੇ। ਜਦੋਂ ਕਿਸੇ ਹੋਰ ਦੀ ਪੂਜਾ ਦਾ ਖਿਆਲ ਆਵੇ, ਸਾਹਿਬ ਕਹਿੰਦੇ ਇਹ ਦੁਹਾਗਣ ਬਿਰਤੀ ਹੈ, ਤੇ ਜਦੋਂ ਇੱਕ ਰੱਬ ਨਾਲ ਜੁੜ ਜਾਵਾਂਗੇ, ਅਸਲ ਵਿੱਚ ਇਹ ਸੁਹਾਗਣ ਦੀ ਨਿਸ਼ਾਨੀ ਹੈ, ਕਿਉਂਕਿ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚਮੁੱਖ ਉਜਲਾ, ਖਸਮੈ ਮਾਹੇ ਸਮਾਏ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਅੱਗੋਂ ਉੱਤਰ ਮਿਲੇਗਾ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ। ਇਵੇਂ ਸਤਿਗੁਰੂ ਸਾਹਿਬ ਜੀ ਦੇ ਉਚਾਰਨ ਕੀਤੇ ਪਾਵਨ ਸ਼ਲੋਕਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਕੱਲ ਨੂੰ ਜਿੱਥੇ ਮੁੱਖ ਵਾਕ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰਕੇ ਕਰਵਾਉਣਗੇ, ਪਾਵਨ ਪੌੜੀ ਦੀ ਵਿਚਾਰ ਵੀ ਆਪ ਜੀ ਦੇ ਨਾਲ ਇਸੇ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਸਾਂਝੀ ਕਰਾਂਗੇ। ਹੋਈਆਂ ਬਿਨ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ, ਕੁਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰੀਏ।
ਬਲਹਾਰੇ ਤਿਨ ਕੋ ਸਿਫਤ ਜਿਨਾ ਦਾ ਵਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।